श्री गुर गुण मानस सरस जी हमरालन जाहे, करत प्रीत न तज सके, नमस्कार मुरता है।
सतगुरां जी साजी निवाजी उपस्थित साध संगत जी हो, अपनी अपनी मन बिरतिया एकाग्र करते हुए रसना होर पवित्र करिए, अपनी हाजरी अपने सतगुरां दे चरणां विच लवांदे होए, शरदा ना से झुकाउंदे होए, एक बार सब गज के आखिए धन श्री सतगुरु राम सिंह जी।
धन श्री सतगुरु राम सिंह सच्चे
जिन्हां दी अपार बख्शिश दा सदका ਇਹ ਸਤਯੁਗ ਵਾਲਾ ਨਜ਼ਾਰਾ ਅਸੀਂ ਕਲਯੁਗ ਦੇ ਵਿੱਚ ਮਾਣ ਰਹੇ ਹਾਂ। ਜਿਨ੍ਹਾਂ ਨੇ ਸਤਯੁਗ ਦੀ ਲੜੀ ਤੋਰੀ ਹੋਈ ਆ, ਇਹ ਦਿਨੋ ਦਿਨ ਵੱਧ ਰਹੀ ਆ। ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਦੇਸ਼ਾਂ ਪ੍ਰਦੇਸ਼ਾਂ ਵਿੱਚ ਫੈਲੀ, ਉਸ ਆਪਣੇ ਮਹਿਬੂਬ ਸਤਿਗੁਰੂ ਨੂੰ, ਅਜੀਜ਼ ਸਤਿਗੁਰੂ ਨੂੰ, ਪਿਆਰੇ ਸਤਿਗੁਰੂ ਨੂੰ ਯਾਦ ਕਰੀਏ, ਪਿਤਾ ਸਤਿਗੁਰੂ ਨੂੰ ਯਾਦ ਕਰੀਏ। ਸਭ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ,
ਸਤਿਗੁਰੂ ਜਗਜੀਤ ਸਿੰਘ ਸੱਚੇ
ਪਾਤਸ਼ਾਹ, ਜਿਨ੍ਹਾਂ ਦੀ ਕਿਰਪਾ ਦੇ ਨਾਲ ਅੱਜ ਵੀ ਅਸੀਂ ਇਹ ਸੁੱਖ ਮਹਿਸੂਸ ਕਰਦੇ ਹਾਂ, ਅੱਜ ਵੀ ਦਰਸ਼ਨਾਂ ਦਾ ਲਾਭ ਅਸੀਂ ਮਾਣਦੇ ਹਾਂ। ਹਾਜ਼ਰ ਨਾਜ਼ਰ ਸਤਿਗੁਰੂ, ਗੱਦੀ ਨਿਸ਼ੀਨ ਸਤਿਗੁਰੂ, ਚੌਰ ਛਤਰ ਦੇ ਮਾਲਕ ਸਤਿਗੁਰੂ, ਲੋਕ ਜਦੋਂ ਕਦੀ ਵੀ ਇਤਿਹਾਸ ਪੜ੍ਹਦੇ ਆ, ਗੁਰੂ ਕੀ ਸਿਫਤ ਪੜ੍ਹਦੇ ਆ, ਗੁਰੂ ਕੇ ਦਰਸ਼ਨਾਂ ਬਾਰੇ ਪੜ੍ਹਦੇ ਆ, ਫਿਰ ਲੋਕਾਂ ਦਾ ਜੀ ਕਰਦਾ ਕਿਤੇ ਅਸੀਂ ਵੀ, ਕਾਸ਼ ਕਿਸੇ ਅਸੀਂ ਵੀ ਉਸ ਸਮੇਂ ਤੇ ਹੁੰਦੇ ਜਦੋਂ ਅਕਾਲ ਪੁਰਖ ਸਤਿਗੁਰੂ ਦੇਹ ਕਰਕੇ ਸੰਸਾਰ ਵਿੱਚ ਵਿਚਰ ਰਿਹਾ ਹੁੰਦਾ, ਅਸੀਂ ਵੀ ਉਹਨਾਂ ਦਾ ਦਰਸ਼ਨ ਕਰਦੇ, ਅਸੀਂ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕਰਦੇ, ਚਰਨ ਕਮਲਾਂ ਦੀਆਂ ਮੌਜਾਂ ਮਾਣਦੇ। ਲੋਕ ਜਿਨ੍ਹਾਂ ਜਿਨ੍ਹਾਂ ਨੂੰ ਇਸ ਬਾਰੇ ਗੁਰੂ ਬਾਰੇ ਗਿਆਨ ਹੋਇਆ ਤੇ ਉਹਨਾਂ ਦਾ ਹਿਰਦਾ ਵਿਲੂੰਦਰਿਆ ਗਿਆ, ਤਰਸ ਗਿਆ, ਖਿੱਚ ਜਾਗ ਪਈ ਕਿ ਕਾਸ਼ ਕਦੀ ਸਾਨੂੰ ਵੀ ਐਸਾ ਸੁਭਾਗ ਪ੍ਰਾਪਤ ਹੁੰਦਾ। ਤੁਸੀਂ ਉਹ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਉਹ ਸੁਭਾਗ ਸਮਾਂ ਪ੍ਰਾਪਤ ਹੋਇਆ ਪ੍ਰਤੱਖ ਸਤਿਗੁਰੂ ਦੇ ਦਰਸ਼ਨਾਂ ਦਾ, ਉਹਨਾਂ ਦੇ ਚਰਨ ਕਮਲਾਂ ਦੀਆਂ ਮੌਜਾਂ ਮਾਨਣ ਦਾ, ਉਹਨਾਂ ਦਾ ਹੁਕਮ ਮੰਨਣ ਦਾ, ਉਹਨਾਂ ਦੀ ਰਜ਼ਾ ਵਿੱਚ ਰਹਿ ਕੇ ਉਹਨਾਂ ਦੀਆਂ ਖੁਸ਼ੀਆਂ ਲੈਣ ਦਾ। ਤੁਸੀਂ ਸਾਰੇ ਬੜੇ ਵੱਡੇ ਭਾਗਾਂ ਵਾਲੇ ਹੋ, ਇੱਕ ਵਾਰੀ ਸਭ ਗੱਜ ਕੇ ਆਖੀਏ, ਸਮੇਂ ਦੇ ਮਾਲਕ ਸਤਿਗੁਰੂ ਦਾ ਨਾਂ ਲਈਏ, ਸਭ ਕਹੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਜੀ
ਸੱਚੇ।
ਭਾਵੇਂ ਕਦੀ ਸੰਸਾਰ ਤੇ ਐਸਾ ਸਮਾਂ ਨਹੀਂ ਹੁੰਦਾ ਜਦੋਂ ਸਤਿਗੁਰੂ ਨਾ ਹੋਵੇ, ਪਰ ਜਿੱਦਾਂ ਗੁਰਬਾਣੀ ਵਿੱਚ ਲਿਖਿਆ, ਸਤਿਯੁਗ ਤੈਂ ਮਾਣਿਓ ਛਲਿਓ ਬਲ ਬਾਵਨ ਪਾਇਓ। ਸਾਰੇ ਸਤਿਯੁਗ ਨੂੰ ਤੂੰ ਮਾਣਿਆ, ਛਲਿਓ ਬਲ, ਬਲ ਰਾਜੇ ਨੂੰ ਛਲਿਆ, ਭਗਤਾਂ ਦੀ ਸਹਾਇਤਾ ਕੀਤੀ, ਤੇਤੇ ਤੈ ਮਾਣਿਓ ਰਾਮ ਰਘਵੰਸ਼ ਕਹਾਇਓ। ਤੇਤੇ ਵਿੱਚ ਰਾਮ ਚੰਦਰ ਜੀ ਬਣ ਕੇ ਆਏ, ਜਿਨ੍ਹਾਂ ਜਿਨ੍ਹਾਂ ਨੂੰ ਉਹਨਾਂ ਦੇ ਆਉਣ ਬਾਰੇ ਪਤਾ ਲੱਗਿਆ, ਉਹਨਾਂ ਨੇ ਕਲਮ ਲਿਖ ਕੇ, ਕਲਮ ਲੈ ਕੇ, ਕਾਗਜ਼ ਲੈ ਕੇ ਲਿਖ ਦਿੱਤਾ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਵਾਲਮੀਕ ਜੀ, ਜਿਨ੍ਹਾਂ ਨੇ ਇਹ ਦੂਸਰੇ ਕਵੀ ਇਹਨਾਂ ਜੀ ਇਹਨਾਂ ਨੂੰ ਮੰਨਿਆ ਗਿਆ, ਪਹਿਲੇ ਕਵੀ ਬ੍ਰਹਮਾ ਜੀ ਜਿਨ੍ਹਾਂ ਨੇ ਸ੍ਰਿਸ਼ਟੀ ਦੀ ਰਚਨਾ ਬਾਰੇ, ਸ੍ਰਿਸ਼ਟੀ ਦੇ ਜੀਆਂ ਬਾਰੇ, ਸਤਿਗੁਰ ਦੀ ਸਿਫਤ ਬਾਰੇ, ਸਤਿਗੁਰ ਦੀ ਰਚਨਾ ਬਾਰੇ, ਸਤਿਗੁਰ ਦੀ ਕਿਰਪਾ ਬਾਰੇ, ਜਿਨ੍ਹਾਂ ਨੇ ਚਾਰ ਵੇਦ ਲਿਖ ਦਿੱਤੇ, ਤੇ ਦੂਸਰਾ ਇਹ ਫਿਰ ਵਾਲਮੀਕ ਜੀ ਜਿਨ੍ਹਾਂ ਨੇ 10,000 ਸਾਲ ਪਹਿਲਾਂ ਰਾਮ ਚੰਦਰ ਜੀ ਬਾਰੇ ਲਿਖ ਦਿੱਤਾ ਕਿ ਉਹ ਇਸ ਤਰ੍ਹਾਂ ਦੇ ਹੋਣਗੇ, ਇਸ ਤਰ੍ਹਾਂ ਸੰਸਾਰ ਦੇ ਜੀਆਂ ਦਾ ਭਲਾ ਕਰਨਗੇ, ਇਸ ਤਰ੍ਹਾਂ ਰਾਕਸ਼ਾਂ ਨੂੰ ਮਾਰਨਗੇ, ਭਗਤਾਂ ਸੰਤਾਂ ਨੂੰ ਇਸ ਤਰ੍ਹਾਂ ਕੈਦ ਵਿੱਚੋਂ ਕੱਢਣਗੇ, ਦੇਵਤਿਆਂ ਦੀ ਸਹਾਇਤਾ ਕਰਨਗੇ। ਜੋ ਸਿਫਤ ਉਹਨਾਂ ਨੇ ਲਿਖ ਦਿੱਤੀ 10,000 ਸਾਲ ਪਹਿਲਾਂ, ਔਰ ਜਦੋਂ ਤ੍ਰੇਤਾ ਯੁੱਗ ਸ਼ੁਰੂ ਹੋਇਆ ਤੇ ਫਿਰ ਸ੍ਰੀ ਰਾਮ ਚੰਦਰ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਦੇਹ ਕਰਕੇ ਲਕਸ਼ਮੀ ਸੀਤਾ ਜੀ ਨਾਲ ਵਿਚਰੇ ਤੇ ਵੱਡੇ ਭਾਗਾਂ ਵਾਲੇ ਉਸ ਸਮੇਂ ਨੂੰ ਮਾਣਦੇ ਰਹੇ, ਉਸ ਸਮੇਂ ਦਾ ਆਨੰਦ ਮਾਣਦੇ ਰਹੇ, ਸਹੁਰਾਂ ਦੇ ਦਰਸ਼ਨਾਂ ਦਾ ਸੁਖ ਲੈਂਦੇ ਰਹੇ ਤੇ ਤੈਂ ਮਾਣਿਓ ਰਾਮ ਰਘੁਵੰਸ਼ ਕਹਾਇਓ। ਹੇ ਅਕਾਲ ਪੁਰਖ, ਤੈਂ ਤ੍ਰੇਤੇ ਯੁਗ ਨੂੰ ਮਾਣਿਆ ਤੇ ਤੂੰ ਰਾਮ ਆਪਣਾ ਨਾਂ ਰਖਾ ਕੇ ਰਘੁਵੰਸ਼ੀ ਬਣ ਕੇ ਆਇਆ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਦੁਆਪਰ ਦੇ ਵਿੱਚ ਤੂੰ ਕ੍ਰਿਸ਼ਨ ਮੁਰਾਰ ਬਣ ਕੇ ਆਇਆ, ਕੰਸ ਨੂੰ ਕਿਰਤਾਰਥ ਕੀਤਾ, ਮਾਰ ਕੇ ਉਹਦੇ ਪਾਪਾਂ ਦਾ ਨਾਸ਼ ਕੀਤਾ। ਜਿਉਂਦਿਆਂ ਜਿਉਂਦਿਆਂ ਉਹਦੇ ਪਾਪ ਨਹੀਂ ਲੈ ਸਕਦੇ ਸੀ, ਉਹਦੀ ਮਤ ਨਹੀਂ ਸੀ ਠੀਕ ਹੋ ਸਕਦੀ, ਉਹਦਾ ਉਹ ਚੋਲਾ ਹੀ ਨਹੀਂ ਸੀ ਠੀਕ। ਉਹ ਚੋਲੇ ਨੂੰ ਨਾਸ਼ ਕਰਕੇ ਉਹਨੂੰ ਵਿੱਚੋਂ ਉਦੋਂ ਕੱਢ ਕੇ ਤੇ ਫਿਰ ਉਹਨੂੰ ਮੁਕਤ ਕੀਤਾ। ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ, ਰਾਜ ਦੇ ਦਿੱਤਾ ਆਪਣੇ ਨਾਨੇ ਉਗਰ ਸੈਨ ਨੂੰ ਤੇ ਅਭੈ ਭਗਤਾ ਜਨ ਦਿਓ। ਜਿਹੜੇ ਭਗਤ ਬੜੇ ਰਾਕਸ਼ਾਂ ਨੇ ਡਰਾਤੇ ਹੋਏ ਸੀ, ਉਹਨਾਂ ਰਾਕਸ਼ਾਂ ਨੂੰ ਮਾਰ ਕੇ ਭਗਤਾਂ ਦਾ ਡਰ ਦੂਰ ਕਰਤਾ। ਆਖਿਆ ਸੁਖ ਦੇ ਨਾਲ ਤੁਸੀਂ ਨਾਮ ਦਾ ਸਿਮਰਨ ਕਰੋ, ਸੰਤ ਸਮੂਹ ਪ੍ਰਸੰਨ ਫਿਰੇ ਜਗ, ਸਤਰੂ ਸਵੈ ਅਵਲੋਕ ਚਪੈਗੇ। ਸਾਰੇ ਸਤਰੂ ਮਾਰ ਕੇ ਅਵਲੋਕ ਵਿੱਚ ਭੇਜ ਦਿੱਤੇ ਤੇ ਸੰਤਾਂ ਨੂੰ ਆਖਿਆ ਤੁਸੀਂ ਆਨੰਦ ਨਾਲ ਹੁਣ ਸੰਸਾਰ ਵਿੱਚ ਵਿਚਰੋ। ਕਲਯੁਗ ਪ੍ਰਮਾਣ ਗੁਰ ਨਾਨਕ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ। ਇਹ ਉਹ ਰਾਜ ਆ ਜਿਹਦਾ ਨਾ ਤ੍ਰੇਤੇ ਵਿੱਚ ਖਤਮ ਹੋਇਆ, ਨਾ ਸਤਯੁਗ ਵਿੱਚ ਖਤਮ ਹੋਇਆ, ਨਾ ਦੁਆਪਰ ਵਿੱਚ ਖਤਮ ਹੋਇਆ, ਨਾ ਇਹਨੇ ਕਲਯੁਗ ਵਿੱਚ ਖਤਮ ਹੋਣਾ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪ੍ਰੋੜਤਾ ਕਰਦਿਆਂ ਹੋਇਆ ਬਚਨ ਕਰਤਾ, ਕਲਯੁਗ ਦੀ ਸੁਣਿਆਰ ਜਾ 432,000 ਸਾਰਾ ਕਲਯੁਗ ਭੋਗ ਸੀ, ਨਾਨਕ ਧਾਰੇ ਅਵਤਾਰ। ਅਕਾਲ ਪੁਰਖ ਸਤਿਗੁਰੂ ਜਿਨ੍ਹਾਂ ਨੇ ਆਖਿਆ ਆ ਦੇ ਸੱਚ, ਜੁਗਾ ਦੇ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਜਿਨ੍ਹਾਂ ਨੇ ਇਸ ਤਰ੍ਹਾਂ ਲਿਖਿਆ ਸੱਚ ਤਾਵਰ ਜਾਣੀਐ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਹਸ਼ਾਤ ਹੋਏ, ਸੱਚ ਤਾਵਰ ਜਾਣੀਐ ਜਾਂ ਸੱਚ ਧਰੇ ਪਿਆਰ, ਨਾਓ ਸੁਣ ਮਨ ਰਹੱਸੀਏ ਤਾਂ ਪਾਏ ਮੁਖ ਦੁਆ, ਸੱਚ ਤਾਵਰ ਜਾਣੀਐ ਜਾਂ ਜੁਗਤ ਜਾਣੇ ਜੀਓ, ਧਰਤੀ ਕਾਇਆ ਸਾਧਕੈ ਵਿੱਚ ਦੇਹ ਕਰਤਾ ਵੀਓ, ਸੱਚ ਤਾਵਰ ਜਾਣੀਐ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀਏ ਕੀ ਕਿਛ ਪੁੰਨ ਦਾਨ ਕਰੇ, ਸੱਚ ਤਾਵਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਜਿਹੜਾ ਸਤਿਗੁਰੂ ਸੱਚ ਨਾਲ ਜੋੜਦਾ ਪਿਆ, ਜਿਸ ਦੇ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ, ਜੇ ਅੱਗੇ ਤੀਰਥ ਹੋਵੇ ਤਾਂ ਮਲ ਲਹਿ, ਛੱਪੜ ਨਾਤਾ ਸਗਵੀ ਮਲ ਲਾਏ, ਤੀਰਥ ਪੂਰਾ ਸਤਿਗੁਰੂ ਜੋ ਆਂਦਿਨ ਹਰੇ ਹਰ ਨਾਮ ਤੇ ਆਏ, ਉਹ ਆਪ ਛੁੱਟਾ ਕੁਟੰਬ ਸਿਉ, ਦੇ ਹਰੇ ਹਰ ਨਾਮ ਸਭ ਸੇ ਛਡਾਏ, ਜਨ ਨਾਨਕ ਤਿਸ ਬਲਿਹਾਰਣੈ, ਜੋ ਆਪ ਜਪੈ ਅਵਰਾ ਨਾਮ ਜਪਾਏ। ਐਸੇ ਸਤਿਗੁਰੂ ਦੀ ਸਿਫਤ ਲਿਖੀ ਹੋਈ ਆ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੱਚ ਨਾਲ ਜੋੜਨ ਵਾਲੇ, ਸੱਚ ਦੇ ਅਵਤਾਰ ਅਕਾਲ ਪੁਰਖ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਸੱਚ ਬੋਲਦੇ ਆ, ਬਚਨ ਕੀਤਾ ਸਾਰਾ ਕਲਯੁਗ ਭੋਗਣਾ ਤੇ ਅਵਤਾਰ ਧਾਰ ਧਾਰ ਕੇ ਭੋਗਣਾ। ਤੇ ਉਹਨਾਂ ਨੇ ਕਹਿਤਾ ਕਲਯੁਗ ਪ੍ਰਮਾਣ ਗੁਰੂ ਨਾਨਕ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ। ਨਾ ਸਤਯੁਗ ਵਿੱਚ ਖਤਮ ਹੋਇਆ, ਨਾ ਤ੍ਰੇਤੇ ਚ ਹੋਇਆ, ਨਾ ਦੁਆਪਰ ਵਿੱਚ ਹੋਇਆ, ਜਿਹੜੇ ਅਵਤਾਰ ਹੋਏ ਉਹ ਲਿਖ ਦਿੱਤੇ ਤੇ ਆਖਿਆ ਫਿਰ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ, ਅਬ ਚਲ ਅਟਲ ਆਦ ਪੁਰਖ ਪ੍ਰਮਾਇਓ। ਆਦ ਪੁਰਖ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਚਨ ਕਰਤਾ, ਸਾਰਾ ਕਲਯੁਗ ਮੈਂ ਅਵਤਾਰ ਧਾਰ ਧਾਰ ਕੇ ਭੋਗਣਾ, ਜਿਵੇਂ ਪਿਛਲੇ ਯੁਗਾਂ ਚ ਅਵਤਾਰ ਧਾਰ ਧਾਰ ਕੇ ਭੋਗਿਆ। ਤੇ ਉਹਨਾਂ ਦੀ ਸਿਫਤ ਗ੍ਰੰਥਾਕਾਰ ਜੀ ਲਿਖਦੇ ਨੇ, ਸਤਿਗੁਰੂ ਪੂਰਾ ਸਤਿਗੁਰੂ ਪੂਰਾ ਸਤਿਗੁਰੂ ਸਰੋਵਰ ਹੁੰਦਾ, ਮਾਨਸਰ ਹੁੰਦਾ, ਤੀਰਥ ਹੁੰਦਾ, ਸਤਿਗੁਰ ਪੂਰਾ ਸਤਿਗੁਰੂ ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰੇ ਹਰ ਨਾਮ ਤੇ ਆਏ। ਸਤਿਗੁਰੂ ਪੂਰਾ ਮਾਨਸਰ ਹੁੰਦਾ ਤੇ ਮਾਨਸਰ ਦੇ ਵਿੱਚੋਂ ਹੀਰਾ ਮੋਤੀ ਨਾਮ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ, ਨਾਮ ਅਮੋਲਕ ਰਤਨ ਹੈ, ਨਾਮ ਅਮੋਲਾ ਲਾਲੋ। ਇਹ ਉਹ ਲਾਲ ਵੀ ਆ ਇਹ ਨਾਮ, ਇਹ ਮੋਤੀ ਵੀ ਆ ਇਹ ਨਾਮ, ਤੇ ਇਹ ਰਤਨ ਵੀ ਆ ਇਹ ਨਾਮ, ਤੇ ਇਹਨਾਂ ਇਸ ਮਾਨ ਸਰੋਵਰ ਤੇ ਇਹਨਾਂ ਮੋਤੀਆਂ ਨੂੰ ਚੁਗਣ ਵਾਲੇ ਹੰਸ ਅਸਾਖਿਅਤ ਹੰਸ ਮੇਰੇ ਸਾਹਮਣੇ ਬੈਠੇ ਹੋਏ ਆ, ਜਿਹੜੇ ਗੁਰਬਾਣੀ ਵਿੱਚ ਲਿਖੇ ਆ ਨਾ, ਸਿੱਖ ਸਰੋਵਰ ਹੰਸ ਇਕੱਠੇ ਹੋਏ। ਸਿੱਖ ਸਰੋਵਰ ਮਾਨਸਰ ਤੇ ਸਿੱਖ ਜਿਹੜੇ ਆ ਇਹ ਹੰਸਾਂ ਰੂਪੀ ਇਕੱਠੇ ਹੋ ਕੇ ਤੇ ਇਹ ਨਾਮ ਰੂਪੀ ਮੋਤੀ ਚੁਗਦੇ ਤੇ ਚੁਗ ਰਹੇ ਨੇ। ਇਹ ਅੱਜ ਮਾਨਸਰ ਦੇ ਇਸ ਸਰੋਵਰ ਤੇ ਤੁਸੀਂ ਸਤਿਗੁਰੂ ਦੇ ਇਸ ਸਰੋਵਰ ਤੇ ਬੈਠੇ ਹੋਏ ਹੋ। ਗ੍ਰੰਥਾਕਾਰ ਦੀ ਸਿਫਤ ਲਿਖਦੇ ਨੇ ਕਿ ਸਤਿਗੁਰੂ ਐਸਾ ਮਾਨਸਰ, ਐਸਾ ਸਰੋਵਰ, ਐਸੀ ਸ਼ਾਂਤੀ ਦੇਣ ਵਾਲਾ, ਐਸਾ ਆਨੰਦ ਦੇਣ ਵਾਲਾ, ਐਸਾ ਸੁਖ ਦੇਣ ਵਾਲਾ ਸਤਿਗੁਰੂ, ਔਰ ਉਹਨੂੰ ਜਿਹੜੇ ਹੰਸ ਨੇ ਉਹ ਛੱਡ ਨਹੀਂ ਸਕਦੇ ਕਿਸੇ ਤਰੀਕੇ ਨਾਲ ਵੀ।
ਇੱਕ ਦਿਨ ਬਹੁਰ ਬਿਤਾਈ ਕਿਰਪਾਲਾ, ਬੈਠੇ ਹੁਤੇ ਰੁਚਿਰ ਧਰਮ ਸਾਲਾ।
ਕਰਤਾਰਪੁਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਿਰਾਜੇ ਹੋਏ ਸੀ। ਇੱਕ ਦਿਨ ਬਿਤਾ ਕੇ ਅਗਲੇ ਦਿਨ ਫੇਰ ਸੱਚੇ ਪਾਤਸ਼ਾਹ ਉਹ ਜਿਹੜੀ ਬੜੀ ਸੁੰਦਰ ਧਰਮਸ਼ਾਲਾ ਰਚੀ ਹੋਈ ਸੀ, ਜਿਵੇਂ ਤੁਸੀਂ ਇਸ ਧਰਮਸ਼ਾਲਾ ਵਿੱਚ ਬੈਠੇ ਹੋਏ ਹੋ। ਜਦੋਂ ਕਦੀ ਮੈਂ ਇਸ ਧਰਮਸ਼ਾਲਾ ਨੂੰ ਵੇਖਿਆ ਸੀ, ਉੱਤੇ ਟੀਨਾਂ ਪਾਈਆਂ ਹੋਈਆਂ ਸੀ, ਸਾਈਡਾਂ ਤੇ ਛੋਟਾ ਜਿਹਾ ਹੁੰਦਾ ਸੀ ਇਹ ਮੰਦਰ, ਤੇ ਸਾਈਡਾਂ ਤੇ ਕੰਧਾਂ ਸੀ, ਬਾਹਰ ਇੱਕ ਵਾਂਸ ਜਿਹਾ ਕੱਢ ਕੇ ਤੇ ਛੋਟਾ ਜਿਹਾ ਉਹਦੇ ਨਾਲ ਇੱਕ ਲਾਊਡ ਸਪੀਕਰ ਲਾਇਆ ਹੁੰਦਾ ਸੀ, ਤੇ ਇੱਥੇ ਹੀ ਕਥਾ ਕੀਰਤਨ ਰੋਜ਼ ਹੁੰਦਾ ਸੀ। ਸਫਾਂ ਤੇ ਬੈਠ ਕੇ ਮਿੱਟੀ ਉੱਪਰ, ਰੇਤਾ ਦੇ ਉੱਪਰ ਮਿੱਟੀ ਤੇ ਬੈਠ ਕੇ ਹੀ ਹੁੰਦਾ ਸੀ ਕਦੀ ਜਦੋਂ ਦੇਖਿਆ ਸੀ। ਪਰ ਇੱਕ ਵਾਰੀ ਸਾਰੇ ਰਸਨਾ ਪਵਿੱਤਰ ਕਰੀਏ, ਸਭ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ
ਪਾਤਸ਼ਾਹ।
ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਜਿਨ੍ਹਾਂ ਜਿਨ੍ਹਾਂ ਨੇ ਸੁਖ ਲੈਣਾ ਉਹ ਇੱਥੇ ਬਹਿ ਕੇ ਨਾਮ ਸਿਮਰਨ ਕਰੋ। ਜਿਹੜਾ ਨਾਮ ਸਦਾ ਸੁਖੀ ਕਰਦਾ, ਜਿਹੜਾ ਨਾਮ ਸਦਾ ਸੁਖੀ ਕਰਦਾ, ਜਿਹੜਾ ਸਤਿਗੁਰ ਸੁਖ ਦਿੰਦਾ। ਸਤਿਗੁਰਾਂ ਨੇ ਆਖਿਆ ਸਾਰੇ ਕੰਮ ਛੱਡ ਦਿਓ, ਇਹ ਕੰਮ ਜਿਹੜੇ ਧੰਦੇ ਜਿਹੜੇ ਨੇ ਇਹ ਦੁੱਖ ਦਾ ਕਾਰਨ ਨੇ, ਇਹ ਜੀ ਨੂੰ ਕੁਰਾਏ ਪਾ ਦਿੰਦੇ ਨੇ, ਇਹ ਜੀ ਨੂੰ ਭਰਮਾ ਕੇ ਰੱਖ ਦਿੰਦੇ ਨੇ। ਤੇ ਉਹਨਾਂ ਨੇ ਲਿਖਦਿਆਂ ਬਚਨ ਕੀਤਾ ਆਸਾ ਦੀ ਵਾਰ ਦੇ ਪੰਜਵੇਂ ਸਲੋਕ ਵਿੱਚ, ਘੜੀਆ ਸਭੇ ਗੋਪੀਆ ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈ ਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ। ਜਿਹੜਾ ਜਿਹੜਾ ਇਹਨੂੰ ਵਰਤੂਗਾ ਨਾ, ਉਹ ਸਮਝ ਲਓ ਕਿ ਜੰਜਾਲ ਵਿੱਚ ਫਸ ਗਿਆ। ਤੇ ਬਾਹ ਪਕੜ ਕੱਢ ਲਈ ਨੇ ਆਪਣੇ, ਜਿਹੜੇ ਜਿਹੜੇ ਭੈਣੀ ਸਾਹਿਬ ਆ ਗਏ, ਸਮਝ ਲਓ ਕਿ ਮਾਇਆ ਦੇ ਜਾਲ ਵਿੱਚੋਂ ਬਾਹ ਫੜ ਕੇ ਕੱਢ ਲਏ ਸਤਿਗੁਰਾਂ ਨੇ। ਤੇ ਜਿਨ੍ਹਾਂ ਨੂੰ ਫੇਰ ਤ੍ਰਿਸ਼ਨਾ ਉਪਜਦੀ ਆ ਨਾ, ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ। ਛੋਟੇ ਹੁੰਦਿਆਂ ਪੜ੍ਹਦੇ ਰਹੇ ਆ ਤੀਜੀ ਚੌਥੀ ਦੀ ਕਿਤਾਬ ਵਿੱਚ, ਉੱਡੇ ਜਾਂਦੇ ਸੀ, ਕਬੂਤਰਾਂ ਦਾ ਇੱਕ ਝੁੰਡ ਉੱਡਿਆ ਜਾ ਰਿਹਾ ਸੀ, ਤੇ ਸ਼ਿਕਾਰੀ ਨੇ ਦਾਣੇ ਵਾਹਵਾ ਸਾਰੇ ਖਿਲਾਰ ਕੇ ਤੇ ਉੱਤੇ ਜਾਲ ਪਾ ਕੇ ਤੇ ਕਿੱਲੀਆਂ ਗੱਢ ਕੇ ਤੇ ਜਾਲ ਬੰਨ੍ਹ ਦਿੱਤਾ। ਤੇ ਉਹਨਾਂ ਦੇ ਵਿੱਚ ਸਾਰਿਆਂ ਨੇ ਵੇਖਿਆ, ਵੇਖੋ ਕਿੰਨੇ ਦਾਣੇ, ਕਿੰਨੇ ਸੋਹਣੇ ਦਾਣੇ, ਰੱਜ ਰੱਜ ਖਾਵਾਂਗੇ, ਬੱਚਿਆਂ ਵਾਸਤੇ ਵੀ ਲੈ ਕੇ ਜਾਵਾਂਗੇ। ਉਹਨਾਂ ਆਖਿਆ ਹਾਂ, ਇਹ ਜਿੰਨੇ ਇਹ ਦਾਣੇ ਪਾਏ ਆ ਨਾ, ਉਹਨੇ ਉੱਤੇ ਜਾਲ ਵੀ ਲਾਇਆ ਹੋਇਆ, ਜਿਹੜਾ ਦਾਣੇ ਖਾਣ ਜਾਏਗਾ ਉਹ ਫਸੇਗਾ, ਤੇ ਜਿਹੜਾ ਫਸੇਗਾ ਉਹਨੂੰ ਉੱਥੇ ਹੀ ਕੁਰਬਾਨੀ ਦੇਣੀ ਪਏਗੀ, ਭਾਵੇਂ ਉਹ ਪਿੰਜਰੇ 'ਚ ਪਾ ਕੇ ਸਾਰੀ ਜ਼ਿੰਦਗੀ ਰੱਖੇ ਤੇ ਭਾਵੇਂ ਵੱਡੇ ਟੁੱਕ ਕੇ ਉਹ ਖਾ ਲਏ ਤੇ ਭਾਵੇਂ ਅੱਗ 'ਚ ਭੁੱਲ ਕੇ ਖਾ ਲਏ। ਹੁਣ ਵੇਖ ਲਓ ਤੁਸੀਂ ਦਾਣੇ ਖਾਣੇ ਆ ਕਿ ਆਜ਼ਾਦੀ ਦਾ ਸੁੱਖ ਮਾਣਨਾ। ਫਿਰ ਵੀ ਲਾਲਚ ਵੱਸ ਹੋ ਕੇ ਰਹਿ ਨਹੀਂ ਹੋਇਆ, ਆਖਿਆ ਨਹੀਂ, ਦਾਣੇ ਭੁੱਖ ਲੱਗੀ ਆ ਖਾਣੇ ਆ। ਭੁੱਖ ਦੇ ਦੁੱਖ ਕਾਰਨ, ਤ੍ਰਿਸ਼ਨਾ ਦੇ ਭੁੱਖ ਕਰਕੇ, ਇੱਛਾਵਾਂ ਦੇ ਕਰਕੇ ਉਹ ਉਸ ਦਾਣਿਆਂ ਨੂੰ ਵੇਖ ਕੇ ਉਸ ਮਾਇਆ ਦੇ ਜਾਲ ਦੇ ਉੱਪਰ ਬੈਠ ਗਏ। ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ, ਹੁਣ ਜਾਲ ਦੇ ਵਿੱਚ ਚੋਗ ਆ ਤੇ ਫਸੇਗਾ ਕੌਣ? ਤ੍ਰਿਸ਼ਨਾ ਪੰਖੀ ਫਸਿਆ, ਜਿਹਨੂੰ ਤ੍ਰਿਸ਼ਨਾ ਵੱਡਾ ਰੋਗ ਆ, ਤ੍ਰਿਸ਼ਨਾ ਵੱਡਾ ਦੁੱਖ ਆ, ਤ੍ਰਿਸ਼ਨਾ ਵਿਰਲੇ ਹੀ ਕਿ ਬੁੱਝੀ ਹੋਏ, ਇਹ ਬੁੱਝਦੀ ਤੇ ਕਿਸੇ ਦੀ ਹੈ ਨੀ, ਵੱਧਦੀ ਤੇ ਰੋਜ ਆ। ਕੋਟ ਜੋਰੇ ਲੱਖ ਕਰੋਰੇ, ਮਨ ਨਾ ਹੋ ਰਹਿ ਪਰ ਹੀ ਕੋ ਲੁਝੀ ਹੈ। ਵੱਡੇ ਵੱਡੇ ਜੋ ਦਿਸੈ ਲੋਗ, ਤਿਨ ਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵੱਡਿਆਈ? ਕਹਿੰਦੇ ਨਹੀਂ, ਸੋ ਵੱਡਾ ਜਿਨ ਰਾਮ ਲਾਈ, ਭੂਮੀਆ ਭੂਮ ਉੱਪਰ ਨਿਤ ਲੁਝੈ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੁੱਝੈ। ਇਹ ਬੁੱਝਦੀ ਨਹੀਂ ਹੈ, ਵੱਧਦੀ ਆ। ਲੱਖ ਜੋਰੇ ਕੋਟ ਜੋਰੇ ਲੱਖ ਕਰੋਰੇ, ਮਨ ਨਾ ਹੋ ਰਹੇ ਪਰੇ ਪਰੇ ਹੀ ਕੁਲੁਜੀ, ਹੋਰ ਹੋਵੇ ਤੇ ਜਿਨ੍ਹਾਂ ਨੂੰ ਇਹ ਤ੍ਰਿਸ਼ਨਾ ਹੁੰਦੀ ਆ ਨਾ, ਉਹ ਇਸ ਮਾਇਆ ਦੇ ਜਾਲ ਵਿੱਚ ਫਸ ਜਾਂਦੇ ਆ, ਉਹ ਸਤਿਗੁਰੂ ਦੇ ਦਰਸ਼ਨਾਂ ਦਾ ਸੁੱਖ ਨਹੀਂ ਮਾਣ ਸਕਦੇ, ਉਹ ਉੱਥੋਂ ਵਾਰ ਵਾਰ ਛੇਤੀ ਛੇਤੀ ਆ ਨਹੀਂ ਸਕਦੇ, ਬੰਧਨ ਵਿੱਚ ਬੱਝ ਜਾਂਦੇ। ਕਈ ਵਿਚਾਰੇ ਨੌਕਰੀਆਂ ਦੇ ਬੰਧਨ ਵਿੱਚ ਬੱਝੇ ਹੋਏ, ਦਫ਼ਤਰਾਂ ਵਿੱਚ ਕਈ ਫੈਕਟਰੀਆਂ ਦੇ ਚੱਕਰ ਵਿੱਚ ਉੱਥੇ ਹੀ ਬੱਝੇ, ਉੱਥੇ ਹੀ ਜਾਣਾ, ਦਿਨ ਰਾਤ ਵਿਚਾਰੇ ਚੱਲੇ ਹੋਏ ਆ ਕੋਲੂ ਦੇ ਬਲਦ ਵਾਂਗੂ, ਉਹ ਉੱਥੇ ਤੁਰੇ ਹੋਏ ਆ, ਉਹ ਇਹ ਸੁੱਖ ਲੈ ਨਹੀਂ ਸਕਦੇ। ਸਤਿਗੁਰਾਂ ਨੇ ਬਾਂਹ ਫੜ ਕੇ ਤੁਹਾਨੂੰ ਕੱਢ ਕੇ ਲੈ ਆਉਂਦਾ, ਆਖਿਆ ਇੱਥੇ ਬੈਠੋ, ਤੁਸੀਂ ਇੱਥੇ ਬੈਠਣ ਦਾ ਸੁੱਖ ਲਓ। ਤੇ ਸਤਿਗੁਰੂ ਜਗਜੀਤ ਸਿੰਘ ਜੀ ਕੰਮਾਂ ਤੋਂ ਛਡਾ ਕੇ ਆਖਿਆ, ਮਜ਼ਦੂਰ ਜਿਹੜਾ ਮਜ਼ਦੂਰੀ ਕਰਨ ਆਉਂਦਾ, ਜਿਹਨੂੰ ਨਾਮ ਦੀ ਕਦਰ ਨਹੀਂ ਹੈ, ਉਹਨਾਂ ਨੂੰ ਪੈਸੇ ਦੇ ਕੇ ਤੇ ਕੰਮ ਕਰਵਾਓ। ਜਿਹੜੇ ਸਿੱਖ ਇੱਥੇ ਰਹਿੰਦੇ ਆ, ਇਹ ਸਿਰਫ ਨਾਮ ਜਪਣ, ਇਹ ਸਿਰਫ ਮੋਤੀ ਚੁਗਣ, ਨਾਮ ਮੋਤੀ ਚੁਗਣ ਤੇ ਇੱਥੇ ਬਹਿ ਕੇ ਸੁੱਖ ਲੈਣ। ਤੇ ਸਤਿਗੁਰਾਂ ਨੇ ਫਿਰ ਇਹਦਾ ਥੋੜਾ ਜਿਹਾ ਆਕਾਰ ਵੱਡਾ ਕੀਤਾ ਇਸ ਮੰਦਰ ਦਾ, ਇਹਦੇ ਵਿੱਚ ਫਿਰ ਏਸੀ ਲਵਾ ਦਿੱਤੇ, ਥੱਲੇ ਗੱਦੇ ਵਿਛਾ ਕੇ ਉੱਤੇ ਸੁੰਦਰ ਚਾਦਰਾਂ ਵਿਛਾ ਦਿੱਤੀਆਂ, ਤੇ ਫਿਰ ਸਿਆਲਾਂ ਵਾਸਤੇ ਇਹਦੇ ਵਿੱਚ ਹੀਟਰ ਵੀ ਲਵਾ ਦਿੱਤੇ। ਤੇ ਆਖਿਆ ਜਿਹੜੇ ਇੱਥੇ ਆ ਕੇ ਬੈਠਣਗੇ, ਨਾਮ ਜਪਣਗੇ, ਉਹ ਜੁਗਾਂ ਵਾਸਤੇ ਸੁਖੀ ਹੋ ਜਾਣਗੇ, ਉਹਨਾਂ ਦੇ ਘਰਾਂ ਵਿੱਚ ਵੀ ਸੁੱਖ ਚਲੇ ਜਾਊ। ਜਿਹੜੇ ਇੱਥੋਂ ਨਾਮ ਜਪਦੇ ਜਪਦੇ ਘਰਾਂ ਨੂੰ ਜਾਣਗੇ, ਇੱਥੋਂ ਸ਼ਾਂਤੀ ਉਹਨਾਂ ਦੇ ਘਰਾਂ 'ਚ ਚਲੂ। ਜਿਹੜੀ ਸ਼ਾਂਤੀ ਨੂੰ ਰਿਸ਼ੀ ਮੁਨੀ ਸਾਧੂ ਸੰਤ ਲੱਭਦੇ ਫਿਰਦੇ ਨੇ ਖੁੰਦਰਾਂ ਪਹਾੜਾਂ ਦੀਆਂ ਦੇ ਵਿੱਚ, ਜਿਹੜੇ ਆਨੰਦ ਨੂੰ ਦੁਨੀਆਂ ਲੱਭਦੀ ਫਿਰਦੀ ਆ, ਤੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਲ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਜਿਹਦਾ ਅੰਦਰੋਂ ਮੋਹ ਟੁੱਟੇਗਾ, ਉਹ ਇਸ ਆਨੰਦ ਨੂੰ ਮਾਣ ਸਕਦਾ। ਮਾਇਆ ਦਾ ਮੋਹ, ਜੀਆਂ ਦਾ ਮੋਹ, ਧਰਤੀ ਦਾ ਮੋਹ, ਸੰਸਾਰ ਦਾ ਮੋਹ, ਇੱਛਾਵਾਂ ਦਾ ਮੋਹ ਜਿਹਦਾ ਟੁੱਟ ਜਾਏਗਾ ਨਾ, ਜਿਹੜਾ ਥੋੜੀ ਵਿੱਚ ਸਬਰ ਕਰ ਜਾਏਗਾ ਨਾ, ਉਹ ਇਹ ਆਨੰਦ ਮਾਣ ਸਕਦਾ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਜਿਸਨੂੰ ਆਪ ਟੁੱਟਾ। ਮੈਂ ਗੱਲ ਕਰਦਾ ਜਿਹਦੇ ਤੇ ਆਪ ਕਿਰਪਾ ਹੋਈ, ਉਹ ਇੱਥੇ ਆ ਗਏ ਇਸ ਮਾਨਸਰ ਤੇ ਆ ਕੇ ਬੈਠ ਕੇ, ਉਹ ਨਾਮ ਮੋਤੀ ਚੁਗਦੇ ਨੇ, ਉਹ ਨਾਮ ਜਪਣ ਦਾ ਰਸ ਮਾਣਦੇ ਨੇ। ਕਬੀਰ ਜੀ ਕਹਿਤਾ ਸੀ, ਸੰਸਾਰ ਤੇ ਬੜਾ ਜੀਆਂ ਦੀ ਕੋਈ ਕਮੀ ਨਹੀਂ ਹੈ, ਭਰਿਆ ਪਿਆ ਸੰਸਾਰ ਜੀਆਂ ਦੇ ਨਾਲ। ਕਬੀਰ ਪਾਲ ਸਮੋਹਾ ਸਰਵਰ ਭਰਾ, ਪੀ ਨਾ ਸਕੇ ਕੋਈ ਨੀਰ, ਇੰਨੇ ਲੋਕ ਏਡਾ ਭਰਿਆ ਠਾਠਾ ਮਾਰਦਾ ਸਰਵਰ, ਸ਼ਾਂਤੀ ਦਾ, ਆਨੰਦ ਦਾ, ਸੁਖ ਦਾ, ਇਹ ਪੀ ਨਹੀਂ ਕੋਈ ਸਕਦਾ, ਪੀ ਨਹੀਂ ਕਿਸੇ ਕੋਲ ਹੋ ਰਿਹਾ। ਉਹ ਕਹਿੰਦਾ ਲੋਕ ਨਹੀਂ ਪੀ ਰਹੇ, ਉਹ ਕਬੀਰ ਤੂੰ ਤੇ ਵੱਡੇ ਭਾਗਾਂ ਵਾਲਾ ਹੈ ਨਾ, ਉਹ ਭਾਗ ਵੱਡੇ, ਉਹ ਤੈਂ ਪਾਇਓ, ਉਹ ਤੂੰ ਭਰ ਭਰ ਪੀਓ ਕਬੀਰ, ਤੂੰ ਭਰ ਭਰ ਕੀਓ ਪੀਓ ਕਬੀਰ, ਆਤਮ ਰਸ ਜੇ ਜਾਣਿਆ ਹਰ ਰੰਗ ਸਾਜੇ ਮਾਣ, ਨਾਨਕ ਧਨ 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 ਜਨ ਆਏ ਸੇ ਆਏ ਤੇ ਪ੍ਰਵਾਨ। ਜਿਹੜੇ ਆਏ ਨੇ ਇੱਥੇ ਨਾਮ ਦਾ ਰਸ ਲੈਣ ਵਾਸਤੇ, ਆਤਮਕ ਰਸ ਲੈਣ ਵਾਸਤੇ, ਉਹਨਾਂ ਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ। ਤੇ ਗ੍ਰੰਥਕਾਰ ਜੀ ਇਸ ਤਰ੍ਹਾਂ ਲਿਖ ਰਹੇ ਆ ਕਿ ਇਹ ਰੁਚਰ ਧਰਮਸ਼ਾਲਾ ਜਿਹੜੀ ਰਚੀ ਆ, ਇੱਥੇ ਜਦੋਂ ਸਤਿਗੁਰੂ ਜੀ ਆ ਕੇ ਬਿਰਾਜਦੇ ਨੇ, ਵੱਡੇ ਭਾਗਾਂ ਵਾਲੇ ਆ ਕੇ ਫਿਰ ਦਰਸ਼ਨ ਕਰਦੇ ਨੇ, ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ। ਤੇ ਇਸੇ ਤਰੀਕੇ ਨਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਵਿੱਚ ਉਸ ਸੁੰਦਰ ਧਰਮਸ਼ਾਲਾ ਵਿੱਚ ਬੈਠੇ ਹੋਏ ਸੀ, ਤੇ ਉਹਨਾਂ ਦੇ ਸਾਹਮਣੇ ਭਾਈ ਲਹਿਣਾ ਜੀ ਬੈਠੇ ਹੋਏ ਸੀ।
ਆਤਮ ਕੇ ਉਪਦੇਸ਼ਨ ਹੇਤਾ ਬੈਠਾ ਰਿਓ ਤ੍ਰੇਹਣ ਕੁਲ ਕੀਤਾ।
ਆਤਮਾ ਦਾ ਉਪਦੇਸ਼ ਦੇਣ ਵਾਸਤੇ ਸੱਚੇ ਪਾਤਸ਼ਾਹ ਨੂੰ ਤਾਂ ਭਾਈ ਲੈਣਾ, ਮੇਰੇ ਲਾਗੇ ਹੋ ਕੇ, ਮੇਰੇ ਸਾਹਮਣੇ ਹੋ ਕੇ ਬੈਠ, ਮੇਰੇ ਸਾਹਮਣੇ ਬੈਠ, ਆਤਮਾ ਦਾ ਉਪਦੇਸ਼ ਦੇਣ ਵਾਸਤੇ। ਕਿ ਆਤਮਾ ਸੱਤ ਆ, ਆਤਮਾ ਸੱਤ ਆ, ਜਗਤ ਅਸੱਤ ਆ, ਸਤਿਗੁਰੂ ਪਰਮ ਸੱਤ ਆ, ਸੱਤ ਤੇ ਅਸੱਤ ਇਹਦੇ ਵਿੱਚੋਂ ਨਿਕਲ ਕੇ ਜਦੋਂ ਇਹ ਪਰਮ ਸੱਤ ਵਿੱਚ ਲੀਨ ਹੁੰਦਾ ਤੇ ਇਹ ਫਿਰ ਸਦਾ ਵਾਸਤੇ ਸੁਖੀ ਹੋ ਜਾਂਦਾ। ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਹ ਕੂ ਕੀਜੈ, ਜੇ ਆਤਮ ਕੋ ਸੁਖ ਸੁਖ ਤੁਮ ਲੋੜੋ, ਤੋ ਸਤਿਗੁਰ ਸ਼ਰਨ ਪਵੀਜੈ। ਫਿਰ ਸਤਿਗੁਰ ਦੀ ਸ਼ਰਨ ਵਿੱਚ ਆ ਜਾਓ, ਇੱਥੋਂ ਮਿਲੇਗਾ ਆਤਮਕ ਰਸ, ਆਤਮਕ ਸੁਖ। ਤੇ ਭਾਈ ਲਹਿਣੇ ਨੂੰ ਆਤਮਕ ਸੁਖ ਤੇ ਆਤਮਕ ਉਪਦੇਸ਼ ਦੇਣ ਵਾਸਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ ਸਾਹਮਣੇ ਬੈਠਾ ਲਿਆ।
ਲਹਿਣੇ ਸੇਵ ਅਧਿਕ ਤੈ ਕੀਨੀ, ਬੂਝੋ ਤਤ ਚਹੁ ਜੋ ਚੀਨੀ।
ਜਿਹੜੀ ਜਗ੍ਹਾ ਤੇ ਤੁਸੀਂ ਆ ਗਏ ਹੋਏ ਹੋ ਨਾ, ਇਸ ਧਰਤੀ ਤੇ ਪਵਿੱਤਰ ਧਰਤੀ ਤੇ ਰਿਸ਼ੀਆਂ ਮੁਨੀਆਂ ਦੀ ਇਹ ਕਈਆਂ ਜੁਗਾਂ ਤੋਂ ਇਹ ਤਪੋ ਭੂਮੀ ਰਹੀ ਆ। ਰਾਮ ਚੰਦਰ ਜੀ ਇੱਥੇ ਬੜੀ ਤਪੱਸਿਆ ਕੀਤੀ, ਇੱਥੇ ਰਿਸ਼ੀ ਮੁਨੀ ਸੰਤ ਸਾਧੂ ਬੈਠਦੇ ਸੀ, ਉਹਨਾਂ ਵਿੱਚ ਸ੍ਰੀ ਰਾਮ ਚੰਦਰ ਸੱਚੇ ਪਾਤਸ਼ਾਹ ਜੀ ਬੈਠ ਕੇ ਕਥਾ ਕਰਦੇ ਰਹੇ ਕਈ ਸਾਲ। ਇਸੇ ਤਰੀਕੇ ਨਾਲ ਸਤਿਗੁਰਾਂ ਦਾ ਇਹ ਜੁਗਾਂ ਤੋਂ ਲੈ ਕੇ ਇਹ ਪਵਿੱਤਰ ਸਥਾਨ ਸ੍ਰੀ ਭੈਣੀ ਸਾਹਿਬ, ਇੱਥੇ ਜਿਹੜੇ ਆ ਗਏ ਤੁਸੀਂ ਬੜੇ ਵੱਡੇ ਭਾਗਾਂ ਵਾਲੇ। ਸਤਿਗੁਰੂ ਰਾਮ ਸਿੰਘ ਦਾ ਹੁਕਮ ਆ, ਇਸ ਧਰਤੀ ਦੀ ਧੂੜੀ ਜਿਹੜਾ ਮੱਥੇ ਤੇ ਲਾ ਲੈ ਗਏ ਨਾ, ਉਹਦੀਆਂ ਰੇਖਾਵਾਂ ਪੁਰਾਣੀਆਂ ਸਾਰੀਆਂ, ਸਾਰੇ ਕਲੰਕ ਮਿਟ ਜਾਣਗੇ, ਸਾਰੇ ਉਹਦੇ ਰੋਗ ਸੁਖ ਦੂਰ ਹੋ ਜਾਣਗੇ, ਉਹਦੇ ਲੇਖੇ ਨਿਬੜ ਜਾਣਗੇ। ਜਿਹੜਾ ਉੱਤੋਂ ਦੀ ਉੱਡ ਕੇ ਪੰਛੀ ਵੀ ਲੰਘ ਜਾਏਗਾ ਨਾ, ਉਹ ਵੀ ਬਖਸ਼ਿਆ ਜਾਏਗਾ। ਇਹ ਉਹ ਪਵਿੱਤਰ ਭੂਮੀ, ਤਪੋ ਭੂਮੀ। ਔਰ ਇੱਥੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਸੀ, ਇੱਥੇ ਕੋਈ ਪੱਤਾ ਡਿੱਗਿਆ, ਕੂੜਾ ਡਿੱਗਿਆ ਇੱਥੇ ਪਿਆ, ਤੇ ਉਹ ਇੱਥੇ ਵੀ ਕੂੜਾ ਤੇ ਉੱਥੋਂ ਚੱਕ ਕੇ ਪਰੇ ਕਿਤੇ ਰੱਖ ਦਿੱਤਾ ਜਾਵੇ, ਉੱਥੇ ਵੀ ਕੂੜਾ। ਪਰ ਜਿਹੜਾ ਬੰਦਾ ਇੱਥੋਂ ਚੱਕ ਕੇ ਉੱਥੇ ਰੱਖੇਗਾ ਨਾ, ਸਤਿਗੁਰੂ ਜਗਜੀਤ ਸਿੰਘ ਜੀ ਹੁਕਮ ਕਰਦੇ ਸੀ, ਮੈਂ 100 ਵਾਰੀ ਸੋਚਦਾ ਕਿ ਇਹਦੇ ਬਦਲੇ ਇਹਨੂੰ ਕੀ ਦੇਵਾਂ। ਇੱਥੋਂ ਚੱਕ ਕੇ ਇਹਨੇ ਕੱਖ ਉੱਥੇ ਰੱਖਿਆ, ਇਹਨੂੰ ਇਹਦੇ ਬਦਲੇ ਮੈਂ ਕੀ ਦੇਵਾਂ। ਹੈ ਇੱਥੇ ਵੀ ਕੂੜਾ ਸੀ ਤੇ ਉੱਥੇ ਵੀ ਕੂੜਾ ਸੀ, ਜਿਹਨੇ ਚੱਕ ਕੇ ਰੱਖਿਆ ਨਾ ਉਹਨੂੰ ਕੀ ਦੇਵਾਂ। ਮੈਂ ਗੁਰਬਾਣੀ ਚੋਂ ਪੜਿਆ, ਜਿਨ੍ਹਾਂ ਦੀ ਆਸਥਾ ਹੈ ਗੁਰਬਾਣੀ ਤੇ, ਜਿੰਨੇ ਗੁਰਬਾਣੀ ਨੂੰ ਸੱਚ ਮੰਨਦੇ ਆ, ਉਹਨਾਂ ਨਾਲ ਮੈਂ ਗੱਲ ਕਰ ਰਿਹਾ, ਉਹਨਾਂ ਨਾਲ ਮੈਂ ਆਪਣੀ ਸਾਂਝ ਵਧਾ ਰਿਹਾ। ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਗੁਰਬਾਣੀ ਚ ਇਸ ਤਰ੍ਹਾਂ ਬਚਨ ਆਉਂਦਾ, ਇੱਕ ਤਿਲ ਨਹੀਂ ਭੰਨੇ ਕਾਲਿਆ। ਇੱਕ ਤਿਲ ਜਿਹਨਾਂ ਵੀ ਕੀਤਾ ਹੋਇਆ, ਸਤਿਗੁਰੂ ਕਿਸੇ ਦਾ ਐਵੇਂ ਨਹੀਂ ਜਾਣ ਦਿੰਦਾ, ਅਜਾਈ ਨਹੀਂ ਜਾਣ ਦਿੰਦਾ। ਇੱਕ ਡੱਕਾ ਤੀਲਾ ਚੱਕ ਵੀ ਭਾਵੇਂ ਉੱਥੇ ਰੱਖਿਆ ਹੋਏ ਤੇ ਸਤਿਗੁਰੂ ਉਹਦਾ ਐਵੇਂ ਨਹੀਂ ਜਾਣ ਦਿੰਦਾ। ਸਤਿਗੁਰੂ ਰਾਮ ਸਿੰਘ ਜੀ ਪੁੱਛਦੇ ਸੀ, ਅੱਜ ਤੁਸੀਂ ਕਿੰਨਾ ਕਿੰਨਾ ਨਿਤਨੇਮ ਕੀਤਾ। ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਸੀ, ਪੁੱਛਿਆ ਕਰੋ ਇੱਕ ਦੂਜੇ ਨੂੰ ਕਿ ਅੱਜ ਤੁਸੀਂ ਕਿੰਨਾ ਕਿੰਨਾ ਨਿਤਨੇਮ ਕੀਤਾ, ਸਾਨੂੰ ਚੇਤਾ ਤੇ ਆ ਜਾਏ ਕਿ ਅੱਜ ਦਿਨ ਉਦਾਂ ਇਤਨੀ ਲੰਘ ਗਿਆ ਕਿ ਅੱਜ ਅਸੀਂ ਕੋਈ ਜਪ ਤਪ ਕੀਤਾ ਵੀ ਆ ਕਿ ਨਹੀਂ। ਸਤਿਗੁਰੂ ਰਾਮ ਸਿੰਘ ਜੀ ਜਪ ਤਪ ਦੀ ਸ਼ਕਤੀ ਨੂੰ ਵਿਖਾਉਂਦੇ ਆ, ਇੱਕ ਵਾਰੀ ਬਚਨ ਕੀਤਾ ਕਿ ਤੇ ਐਵੇਂ ਹੀ ਨਾ ਕਿਹੋ ਕਿ ਅਸੀਂ ਉਦਾਂ ਹੀ ਖਰੇ ਪੜੀ ਜਾਂਦੇ, ਫਾਇਦਾ ਕੋਈ ਨਹੀਂ। ਜਾ ਰਹੇ ਸੀ ਅਰਧਕੁੰਭੀ ਦਾ ਮੇਲਾ ਦੇਖਣ ਸੱਚੇ ਪਾਤਸ਼ਾਹ ਜੀ ਗੰਗਾ ਜੀ ਤੇ, ਰਸਤੇ ਵਿੱਚ ਮੈਦਾਨ ਵਿੱਚ ਬੈਠੇ ਹੋਏ ਸੀ, ਪੱਛਮ ਵਾਲੇ ਪਾਸਿਓਂ ਤੂਫਾਨ ਚੜਿਆ, ਬੱਦਲ ਹਨੇਰੀ ਮੀਂਹ ਝੱਖੜ ਗੜੇ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਅਰਜ ਹੋਈ। ਸੱਚੇ ਪਾਤਸ਼ਾਹ 20,000 ਦੇ ਸੰਗਤ ਕਰੀਬ ਸੰਗਤ ਬੈਠੀ ਹੋਈ ਸੀ। ਸੱਚੇ ਪਾਤਸ਼ਾਹ ਕੱਪੜੇ ਗਿੱਲੇ ਹੋ ਜਾਣਗੇ, ਰਾਸ਼ਨ ਪਾਣੀ ਜਿਹੜਾ ਕੋਲ ਹੈਗਾ ਗਿੱਲਾ ਹੋ ਜਾਏਗਾ, ਰਾਤ ਸਾਈ ਠੰਡ ਚ ਪਰੇਸ਼ਾਨ ਹੋਵਾਂਗੇ, ਕਿਰਪਾ ਕਰੋ ਹੁਣ ਛੱਤ ਤੇ ਹੈ ਨੀ ਤੇ ਇਹਨੂੰ ਆਖੋ ਕਿਸੇ ਪਾਸੇ ਲੰਘ ਜਾਏ, ਨਾ ਪਰੇਸ਼ਾਨ ਕਰੇ ਇੰਦਰ। ਤੇ ਸੱਚੇ ਪਾਤਸ਼ਾਹ ਹੁਕਮ ਤਾਂ ਨਾ ਬਈ, ਸੁਖ ਦੇਣ ਵਾਲਾ ਨਾਮ ਆ, ਸੁਖ ਦੇਣ ਵਾਲਾ ਨਾਮ ਆ, ਹਰ ਕੋ ਨਾਮ ਸਦਾ ਸੁਖਦਾਈ, ਨਾਮ ਸੁਖ ਦੇਣ ਵਾਲਾ ਹੈ। ਜੇ ਪਿੰਡ ਕੇ ਗਿਣੇ ਜਾਏ ਨਾ ਕੋਸਾ, ਹਰ ਕਾ ਨਾਮ ਮੂਹਾ ਸੰਗ ਤੋਸਾ, ਜਾਂ ਪੰਥ ਤੇਰਾ ਕੋ ਨਾ ਸਮਝਾਨੂ, ਹਰ ਕਾ ਨਾਮ ਤਾਂ ਨਾਲ ਪਛਾਨੂ, ਜੇ ਪਿੰਡ ਤਪਤ ਬਹੁ ਕਾਮ, ਹਰ ਕੇ ਨਾਮ ਕੀ ਤੋਜੀ ਉੱਪਰ ਸ਼ਾਮ। ਹਰ ਵੇਲੇ ਨਾਮ ਸੁਖ ਦਿੰਦਾ, ਤੁਸੀਂ ਜਿਹੜਾ ਅੱਜ ਨਾਮ ਜਪਿਆ ਨਾ, ਉਹ ਦੋ ਉਹਦੇ ਨਾਲ ਆਪਾਂ ਇਹਦੇ ਕੋਲੋਂ ਸੁੱਖ ਲੈ ਲੈਂਦੇ ਹਾਂ, ਨਾਮ ਕੋਲੋਂ ਸੁੱਖ ਲੈਂਦੇ, ਇਹਦੇ ਕੋਲੋਂ ਨਹੀਂ ਲੈਣਾ, ਇਹਨੂੰ ਆਪਣਾ ਕੰਮ ਕਰਨ ਦਿਓ। ਸਾਰਿਆਂ ਨੇ ਆਪਣਾ ਅੱਜ ਦਾ ਜਪਿਆ ਹੋਇਆ ਨਾਮ ਦਿੱਤਾ ਸੱਚੇ ਪਾਤਸ਼ਾਹ ਨੂੰ, ਜਿੰਨੇ ਕਿੰਨੀ ਬਾਣੀ ਪੜ੍ਹੀ ਸੀ, ਭਗਵਤੀਆਂ ਪੜ੍ਹੀਆਂ ਸੀ, ਜੋ ਵੀ ਕਿਸੇ ਨੇ ਕੀਤਾ ਦਿੱਤਾ। ਤੇ ਸੱਚੇ ਪਾਤਸ਼ਾਹ ਆਖਿਆ, ਇੰਦਰਾ ਆਹ ਮੇਰੇ ਸਿੱਖਾਂ ਦੀ ਕਮਾਈ ਆ, ਨਾਮ ਵਿਚਾਲੇ ਖੜਾ ਕਰ ਦਿੱਤਾ, ਅੱਧਾ ਬੱਦਲ ਇੱਧਰ ਦੀ ਲੰਘ ਗਿਆ, ਅੱਧਾ ਇੱਧਰ ਦੀ ਲੰਘ ਗਿਆ, ਇੱਧਰ ਵੀ ਮੀਂਹ ਗੜੇ ਪੈ ਰਹੇ, ਝੱਖੜ ਵਗ ਰਿਹਾ, ਜਿੱਥੇ ਸਿੱਖ ਬੈਠੇ ਸੀ ਉੱਥੇ ਸ਼ਾਂਤੀ ਆ, ਉੱਥੇ ਕੁਛ ਨਹੀਂ ਹੋਇਆ। ਆਖਿਆ ਇਹ ਨਾਮ ਦਾ ਪ੍ਰਤਾਪ ਆ, ਸਿੱਖੋ ਕਿਤੇ ਉਦਾਂ ਹੀ ਨਾ ਸਮਝ ਲਓ ਕਿ ਐਵੇਂ ਹੀ ਨਾਮ ਜਪੀ ਜਾਂਦੇ ਦਾ ਖਰੇ ਦਾ ਕੋਈ ਫਾਇਦਾ ਨਹੀਂ ਹੈ, ਇਹ ਤੇ ਗੱਲ ਕੁਛ ਨਹੀਂ ਹੈ। ਗੜੇ ਆਸਿਓ ਪਾਸੇ ਹੋ ਕੇ ਲੰਘ ਗਏ, ਹਵਾ ਆਸਿਓ ਪਾਸੇ ਹੋ ਕੇ ਲੰਘ ਗਈ, ਮੀਂਹ ਆਸਿਓ ਪਾਸੇ ਲੰਘ ਗਿਆ, ਝੱਖੜਾ ਆਸਿਓ ਪਾਸੇ ਲੰਘ ਗਿਆ, ਇਹ ਤੇ ਗੱਲ ਕੁਛ ਵੀ ਨਹੀਂ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਾਨ ਸਿੰਘ ਦੇ ਪੱਟ ਤੇ ਤਲਵਾਰ ਮਾਰ ਕੇ ਪੱਟ ਚੀਰ ਦਿੱਤਾ, ਤੇ ਉਹ ਜਦੋਂ ਗੱਲ ਨੂੰ ਪੈਣ ਲੱਗਿਆ, ਸੱਚੇ ਪਾਤਸ਼ਾਹ ਕਹਿੰਦੇ ਨਾ ਬਾਈ, ਤੇਰੀ ਮੌਤ ਟਾਲੀ ਆ, ਕੱਲ ਨੂੰ ਜਦੋਂ ਮੁਦਕੀ ਤੇ ਜੰਗ ਵਿੱਚ ਜਾਏਗਾ ਮੈਨੂੰ ਮਿਲ ਕੇ ਜਾਈ। ਉਹਦੀ ਕੰਬਲੀ ਲੈ ਕੇ ਉਹਨੂੰ ਗਿਲਟੀ ਲਾ ਦਿੱਤੀ ਸੱਚੇ ਪਾਤਸ਼ਾਹ, ਚਾਦਰ ਉਹਦੇ ਦੁਆਲੇ ਵਲੇੜ ਦਿੱਤੀ, ਗਿਲਟੀ ਬੰਨ ਦਿੱਤੀ, ਜਿਵੇਂ ਮਾਵਾਂ ਨਿੱਕੇ ਨਿੱਕੇ ਬੱਚਿਆਂ ਨੂੰ ਠੰਡ ਦੇ ਦਿਨਾਂ 'ਚ ਚਾਦਰ ਬੰਨ ਦਿੰਦੀ ਹੈ ਨਾ, ਪਿੱਛੇ ਧੋਣ ਦੇ ਗੰਢ ਦੇ ਕੇ ਚਾਦਰ ਵਲੇਟ ਕੇ, ਉਹਨੂੰ ਗਿਲਟੀ ਪੰਜਾਬੀ 'ਚ ਕਹਿੰਦੇ ਕਿ ਗਿਲਟੀ ਬੰਨੀ ਹੋਈ ਹੈ, ਉਹ ਖੁੱਲਦੀ ਨਹੀਂ, ਪਿੱਛੇ ਗੰਢ ਹੁੰਦੀ ਹੈ ਅਤੇ ਠੰਡ ਤੋਂ ਬੱਚਾ ਬਚ ਜਾਂਦਾ। ਸਤਿਗੁਰਾਂ ਨੇ ਇਸ ਫੌਜੀ ਨੂੰ ਉਸ ਕੰਬਲੀ ਦੀ ਗਿਲਟੀ ਬੰਨ ਦਿੱਤੀ ਅਤੇ ਆਖਿਆ ਜਾ ਹੁਣ ਅੰਗਰੇਜ਼ੀ ਜਿੱਥੇ ਉਹਨਾਂ ਨੇ ਜਿੱਥੇ ਗੋਲੀਆਂ ਦੀ ਵਾਛੜ ਚਾੜੀ, ਆਖਿਆ ਜਾ ਹੁਣ ਉੱਥੇ ਮੈਦਾਨੇ ਜੰਗ ਵਿੱਚ। ਜਦੋਂ ਇਹ ਗਿਆ, ਸਾਰਾ ਦਿਨ ਫੌਜਾਂ ਭੁੰਨ ਦਿੱਤੀਆਂ ਉਹਨਾਂ ਨੇ ਗੋਲੀਆਂ ਚਲਾ ਚਲਾ ਕੇ, ਗੋਲੀਆਂ ਦਾ ਅਥਾਹ ਉਹਨਾਂ ਨੇ ਵਾਰ ਕੀਤਾ, ਗੜੇ ਵਾਂਗੂ ਗੋਲੀਆਂ ਬਣਾਈਆਂ। ਸ਼ਾਮ ਨੂੰ ਜਦੋਂ ਇਹ ਉਸੇ ਤਰੀਕੇ ਨਾਲ ਕਾਨ ਸਿੰਘ ਜੀ ਵਾਪਸ ਆਏ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਹਾਜ਼ਰ ਹੋਏ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਬਚ ਗਏ। ਕਹਿੰਦਾ ਜੀ ਮੈਂ ਬੜੀ ਤਰੀਕੇ ਨਾਲ ਬੜੀ ਜੁਗਤੀ ਨਾਲ ਇੱਧਰ ਉੱਧਰ ਹੋ ਕੇ ਤੇ ਗੋਲੀ ਤੇ ਬਹੁਤ ਚਲਾਈ ਉਹਨਾਂ ਨੇ, ਪਰ ਮੈਂ ਫੌਜੀ ਆ ਫਿਰ ਦਾ ਪਿੱਛ ਜਾਣਦਾ ਤੇ ਬਚ ਗਿਆ। ਸੱਚੇ ਪਾਤਸ਼ਾਹ ਨੇ ਆਖਿਆ ਲੋਈ ਉੱਤੇ ਹੀ ਸੀ? ਕਹਿੰਦੇ ਹਾਂ। ਕਹਿੰਦੇ ਫਿਰ ਇਸ ਕੰਬਲੀ ਨੂੰ ਝਾੜ। ਜਦੋਂ ਫਿਰ ਉਹ ਕੰਬਲੀ ਝਾੜੀ ਨਾ, ਜਿਹੜਾ ਗੋਲੀ ਦੇ ਅੱਗੇ ਕਾਲਾ ਜਿਹਾ ਸਿੱਕਾ ਹੁੰਦਾ ਜਿਹੜਾ ਬੰਦੇ ਵਿੱਚ ਇੱਧਰ ਵੱਜਦਾ ਤੇ ਪਿੱਛੇ ਇੰਨਾ ਸਾਰਾ ਥਾਂ ਖੋਲ ਦਿੰਦਾ, ਵਿੱਚੋਂ ਦੀ ਲੰਘ ਜਾਂਦੀ ਗੋਲੀ, ਖੱਪਾ ਖੋਲ ਦਿੰਦਾ, ਬੰਦਾ ਮਰ ਜਾਂਦਾ, ਜ਼ਹਿਰ ਛੱਡ ਦਿੰਦਾ ਅੰਦਰ, ਗੋਲੀ ਤੋਂ ਕੋਈ ਨਹੀਂ ਬਚਦਾ। ਉਹ ਗੋਲੀ ਦੀ ਮੈਂ ਗੱਲ ਕਰ ਰਿਹਾ, ਉਹ ਗੋਲੀਆਂ ਚਲਾਈਆਂ ਤੇ ਉਹ ਗੋਲੀਆਂ ਜਦੋਂ ਝਾੜੀਆਂ ਨਾ, ਕੁੰਬਲੀ ਝਾੜੀ ਤੇ 25 ਸੇਰ ਸਿੱਕਾ, ਏਡੀ ਕੁ ਗੋਲੀ ਹੁੰਦੀ ਆ ਤੇ ਉਹ ਕਾਲਾ ਜਿਹਾ ਸਿੱਕਾ, ਉਹ 25 ਸੇਰ ਉਸ ਲੋਈ ਨੂੰ ਕੁੰਬਲੀ ਨੂੰ ਝਾੜਿਆ, ਉਹਦੇ ਵਿੱਚੋਂ ਨਿਕਲਿਆ। ਕਿੰਨੀਆਂ ਗੋਲੀਆਂ ਅੰਗਰੇਜ਼ਾਂ ਨੇ ਬਰਾਈਆਂ ਹੋਣਗੀਆਂ ਤੇ ਉਹ ਕੰਬਲ ਨੂੰ ਪਾਰ ਕਰਕੇ ਉਹਦੇ ਸਰੀਰ ਵਿੱਚ ਲੰਘ ਨਹੀਂ ਸਕੀਆਂ। ਕਿਉਂਕਿ ਕਿਉਂ ਨਹੀਂ ਲੰਘ ਸਕੀਆਂ? ਕਿਉਂਕਿ ਚੌਗਿਰਦ ਹਮਾਰਾ ਰਾਮ ਦੀ ਕਾਰ ਸੀ, ਸਤਿਗੁਰਾਂ ਨੇ ਉਹਦੇ ਦੁਆਲੇ ਕੰਬਲੀ ਨਹੀਂ ਕਾਰ ਵਾਲੀ ਹੋਈ ਸੀ। ਕਿਸੇ ਨੂੰ ਕੀ ਪਤਾ ਕਿ ਗੁਰੂ ਦੀ ਕਾਰ ਕੀ ਹੁੰਦੀ ਹੈ? ਲੋਕਾਂ ਨੂੰ ਤੇ ਕੰਬਲੀ ਦਿਸਦੀ ਸੀ, ਕੰਬਲੀ ਬੈਠੀ ਆ, ਪਰ ਸਤਿਗੁਰਾਂ ਦੀ ਕਾਰ ਸੀ ਜਿਹਨੂੰ ਗੋਲੀ ਨਹੀਂ ਲੰਘ ਸਕਦੀ, ਜਿਹਨੂੰ ਕੋਈ ਅਸਰ ਸ਼ਸਤਰ ਨਹੀਂ ਕੱਟ ਸਕਦਾ, ਜਿਹਨੂੰ ਜਮਾਂ ਦੀ ਫਾਈ ਵੀ ਜਿਹਨੂੰ ਜਮਾਂ ਦਾ ਕੋਈ ਅਸਰ ਸ਼ਸਤਰ ਨਹੀਂ ਕੱਟ ਸਕਦਾ। ਮਾਨਸ ਕੀ ਕਹੋ ਕੇਤਕ ਬਾਤ, ਉਹ ਜਮ ਤੇ ਰੱਖ ਦੇ ਕਰ ਹੱਥ। ਉਹ ਜਦੋਂ ਇੰਨਾ ਸਿੱਕਾ ਲੰਘਿਆ ਨਾ, ਝਾੜਿਆ, ਢੇਰ ਲੱਗ ਗਿਆ ਥੱਲੇ, ਕਹਿੰਦੇ ਲਿਆ ਤੱਕੜੀ। ਉਦੋਂ 5 ਸੇਰ ਵਾਲੀ ਤੱਕੜੀ ਲਿਆ ਕੇ ਵੱਟਾ 5 ਸੇਰ ਦਾ ਰੱਖ ਕੇ ਜਦੋਂ ਤੋਲਿਆ ਤੇ 25 ਸੇਰ ਸਿੱਕਾ। ਕਹਿੰਦੇ ਨੇ ਕਾਹਦਿਆ, ਆ ਇੱਕ ਇੱਕ ਨੇ ਜਾਨ ਲੈ ਲੈਣੀ ਸੀ, 25 ਸੇਰ ਸਿੱਕਾ, ਇਹ ਇੰਨਾ ਤੇਰੇ ਸਰੀਰ ਵਿੱਚ ਜੇ ਲੰਘ ਜਾਂਦਾ ਤੇਰਾ ਕੀ ਹਾਲ ਬਣਦਾ? ਤੂੰ ਜਰਾ ਧਿਆਨ ਦੇ। ਫਿਰ ਢਹਿ ਕੇ ਚਰਨਾ ਤੇ ਡਿੱਗ ਪਿਆ ਸੱਚੇ ਪਾਤਸ਼ਾਹ, ਕੰਬਲੀ ਨਹੀਂ ਰੋਕ ਸਕਦੀ, ਇਹ ਉਹ ਪੱਕੀਆਂ ਗੋਲੀਆਂ ਅੰਗਰੇਜ਼ਾਂ ਵੱਲੋਂ ਚਲਾਈਆਂ ਹੋਈਆਂ, ਇਹਨੂੰ ਕੰਬਲੀ ਨਹੀਂ ਰੋਕ ਸਕਦੀ, ਇਹ ਤੁਹਾਡੀ ਕਿਰਪਾ ਨਾਲ ਮੈਂ ਬਚਿਆ ਸੱਚੇ ਪਾਤਸ਼ਾਹ, ਇਹ ਤੁਹਾਡੀ ਬਖਸ਼ਿਸ਼ ਨਾਲ ਮੈਂ ਬਚ ਗਿਆ। ਔਰ ਏਡਾ ਵੱਡਾ ਰਾਵਣ, ਦੇਵਤਿਆਂ ਨੂੰ ਜਿੱਤ ਜਿੱਤਣ ਵਾਲਾ, ਆਪਣੀ ਕੈਦ ਵਿੱਚ ਰੱਖਣ ਵਾਲਾ, ਔਰ ਲਕਸ਼ਮਣ ਦੀ ਕੱਢੀ ਹੋਈ ਲੀਕ ਨੂੰ ਉਹ ਟੱਪ ਨਾ ਸਕਿਆ, ਚੌਗਿਰਦ ਹਮਾਰੇ ਰਾਮ ਕਾਰ। ਔਰ ਗੁਰੂ ਦੀ ਕਾਰ ਨੂੰ ਕਿਹੜੀ ਚੀਜ਼ ਟੱਪ ਜੂ? ਇਹ ਗੋਲੀਆਂ ਝਾੜਿਆ, 25 ਸਿਰ ਸਿੱਕਾ ਢਹਿ ਕੇ ਚਰਨਾਂ ਤੇ ਡਿੱਗ ਪਿਆ। ਮੈਂ ਗੱਲ ਕਰ ਰਿਹਾ, ਥੋੜਾ ਧਿਆਨ ਦੇਣ ਦੀ ਲੋੜ ਹੈ। ਇਹ 25 ਸਿਰ ਸਿੱਕਾ ਅੰਦਰ ਹੀ ਨਹੀਂ ਜਾ ਸਕਿਆ, ਕੰਬਲੀ ਨੂੰ ਪਾਰ ਨਹੀਂ ਕਰ ਸਕਿਆ, ਕੱਚੀ ਤੰਦ ਨੂੰ ਪਾਰ ਨਹੀਂ ਕਰ ਸਕਿਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੂੜਕਾਨੇ ਸਟੇਸ਼ਨ ਤੇ ਸੰਤ ਗੋਪਾਲ ਸਿੰਘ ਜੀ 15 ਸਰੀਰਾਂ ਦੇ ਨਾਲ ਬੈਠੇ ਹੋਏ ਸੀ, ਔਰ ਮੁਸਲਮਾਨਾਂ ਦੀ ਫੌਜ, ਔਰ ਜਿਹੜੀ ਉਸ ਵੇਲੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਵਿੱਚ ਏਡੀ ਦੁਸ਼ਮਣ ਬਣ ਗਈ ਸੀ ਕਿ ਸਿੱਖ ਕੋਈ ਧੀ ਭੈਣ ਇਧਰੋਂ ਸਾਬਤ ਨਹੀਂ ਜਾਂਦੇ, ਸਭ ਮਾਰ ਦੇਣੇ ਆ। ਤੇ ਉਹਨਾਂ ਦੀ ਫੌਜ ਸਤੇਨ ਗੰਨਾ ਤੇ ਉਹ ਅਸਲੇ ਦੇ ਨਾਲ ਗੱਡੀ ਭਰ ਕੇ ਲੈ ਕੇ ਆਏ ਤੇ ਪਤਾ ਲੱਗਿਆ ਕਿ ਉੱਥੇ ਕੈਂਪ ਵਿੱਚ ਚੜਨ ਵਾਸਤੇ ਗੱਡੀਆਂ ਤੇ ਬੜੇ ਲੋਕ ਬੈਠੇ ਨੇ। ਇੱਕ ਵੱਡਿਓ ਮਾਰਨੇ ਸ਼ੁਰੂ ਕਰਦੇ, ਐਸੇ ਨਿਰਦਈ ਲੋਕ, ਮੁਸਲਮਾਨ ਲੋਕ, ਇੱਕ ਵੱਡਿਓ ਉਹਨਾਂ ਨੇ ਮਰਦ ਤੇ ਨਿਰਦੋਸ਼ ਬੈਠੇ ਹੋਏ ਪਾਕਿਸਤਾਨ ਨੂੰ ਛੱਡ ਕੇ ਆਉਣ ਵਾਲੇ, ਜਿਹੜੇ ਵਿਚਾਰੇ ਕੁਛ ਲਿਆਏ ਵੀ ਨਾ ਉੱਥੋਂ, ਉੱਥੇ ਬੈਠੇ ਨੂੰ ਹੀ ਉਹਨਾਂ ਨੇ ਮਾਰ ਦਿੱਤਾ। ਇੱਕ ਵੱਡਿਓ ਗੋਲੀਆਂ ਚਲਾਉਂਦਿਆਂ ਪੂਰਾ ਪਲੇਟਫਾਰਮ ਉਹਨਾਂ ਨੇ ਮਾਰ ਦਿੱਤਾ, ਜਿੱਥੇ ਇਹ ਸੰਤ ਬੈਠੇ ਹੋਏ ਸੀ, 15 ਸਰੀਰ ਬੈਠੇ ਭਜਨ ਕਰਦੇ ਸੀ, 15 ਸਰੀਰ ਬੈਠੇ ਭਜਨ ਕਰਦੇ, ਕਿੱਧਰ ਦੀ ਗੋਲੀਆਂ ਲੰਘ ਗਈਆਂ, ਇਹਨਾਂ ਭਜਨ ਕਰਦਿਆਂ 15 ਸਰੀਰਾਂ ਨੂੰ ਕੋਈ ਗੋਲੀ ਨਹੀਂ ਲੱਗੀ, ਕਿਸੇ ਨੂੰ ਚਰੀਰ ਤੱਕ ਨਹੀਂ ਆਈ, ਬਾਲ ਨਾ ਬਾਂਕਾ ਕਰ ਸਕੇ, ਭਾਵੇਂ ਸਭ ਜਗ ਬੈਰੀ ਹੋਏ, ਜੋ ਜਨ ਪੀਰ ਨਿਵਾਜਿਆ ਤਿੰਨਾ ਆਂਚ ਨਾ ਲੱਗ, ਖਰੋਚ ਨਹੀਂ ਆਈ, ਸੇਕ ਨਹੀਂ ਲੱਗਣ ਦਿੱਤਾ, ਬਲਦੀ ਅੱਗ ਚੋਂ ਰੱਖ ਲਿਆ। ਇਹ ਉਹ ਨਾਮ ਆ ਜਿਹੜੇ ਤੁਸੀਂ ਜਪਦੇ ਪਏ, ਜਿਹੜੇ ਗੋਲੀਆਂ ਤੋਂ ਬਚਾ ਸਕਦਾ, ਜੰਤਰਾਂ ਮੰਤਰਾਂ ਤੋਂ ਬਚਾ ਸਕਦਾ। ਮੈਂ ਇਸ ਨਾਮ ਦੀ ਥੋੜੀ ਜਿਹੀ ਹੋਰ ਗੱਲ ਕਰ ਲਵਾਂ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਰਾਜਾ ਰਾਮ ਸਿੰਘ ਦੀ ਮਦਦ ਤੇ ਜਦੋਂ ਗਏ ਨਾ ਅਸਾਮ ਦੇ ਜੰਗ ਵਿੱਚ, ਤੇ ਜਿੱਥੇ ਉਧਰੋਂ ਬੰਗਲਾਦੇਸ਼ ਦੀਆਂ ਬੀਬੀਆਂ ਔਰ ਉਧਰ ਦੇ ਫੌਜੀ ਜਿਹੜੇ ਮੰਤਰ ਜਾਣਦੇ ਸੀ, ਜਿਹੜੇ ਕਾਲੇ ਇਲਮ ਜਾਣਦੇ ਸੀ, ਜਿਹੜੇ ਪਹਾੜ ਚੱਕ ਕੇ ਉੱਤੇ ਸੁੱਟ ਸਕਦੇ ਸੀ, ਦਰਖਤ ਪੜ ਕੇ ਮੰਤਰ ਦੇ ਨਾਲ ਸੁੱਟ ਸਕਦੇ ਸੀ, ਉਹ ਜਿਹੜੀਆਂ ਬੜੀਆਂ ਸ਼ਕਤੀਆਂ ਸੀ ਉਹਨਾਂ, ਜਿਨ੍ਹਾਂ ਨੇ ਭੇਡੂ ਬਣਾ ਲਿਆ ਸੀ ਭਾਈ ਬਾਲੇ ਮਰਦਾਨੇ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਸਮੇਂ, ਭਾਵੇਂ ਉਹਨਾਂ ਨੂੰ ਮਨਾ ਵੀ ਕੀਤਾ, ਪਰ ਫਿਰ ਵੀ ਉਹਨਾਂ ਨੇ ਆਪਣੀ ਉਸ ਸ਼ਕਤੀ ਨੂੰ ਛੱਡਿਆ ਨਹੀਂ, ਜੰਤਰ ਮੰਤਰ ਕਰਨੇ, ਇਲਮ ਕਰਨੇ ਤੇ ਲੋਕਾਂ ਨੂੰ ਵੱਸ ਵਿੱਚ ਕਰਨਾ, ਲੋਕਾਂ ਤੇ ਮੰਤਰ ਨਾਲ ਹਮਲਾ ਕਰਨਾ। ਔਰ ਜਦੋਂ ਉਹਨਾਂ ਨੇ ਮੰਤਰ ਨਾਲ ਹਮਲਾ ਕੀਤਾ, ਸਤਿਗੁਰਾਂ ਨੇ ਆਖਿਆ ਰਾਮ ਸਿੰਘ, ਔਰ ਇਹਨਾਂ ਦੇ ਮੰਤਰ ਤੋਂ ਏਦਾਂ ਨਹੀਂ ਬਚਿਆ ਜਾ ਸਕਦਾ, ਸਾਡੀਆਂ ਗੋਲੀਆਂ ਇੱਥੇ ਕੁਛ ਨਹੀਂ ਕਰਨਗੀਆਂ, ਤੋਪਾਂ ਵੀ ਨਹੀਂ ਇੱਥੇ ਕੁਛ ਕਰਨਗੀਆਂ, ਕੀ ਕਰੀਏ ਆਖਿਆ ਇੱਥੇ ਮੰਤਰ ਦਾ ਜਵਾਬ ਮੰਤਰ ਨਾਲ ਦਿੱਤਾ ਜਾਏ ਤਾਂ ਚੱਲੇਗਾ। ਸਤਿਗੁਰਾਂ ਨੇ ਆਹ ਜਿਹੜਾ ਤੁਸੀਂ ਬਹਿ ਕੇ ਨਾਮ ਜਪਦੇ ਆ ਨਾ, ਇਹ ਨਾਮ ਸਤਿਗੁਰਾਂ ਨੇ ਕਾਗਜ਼ ਤੇ ਲਿਖ ਕੇ ਦਿੱਤਾ, ਕਾਗਜ਼ ਤੇ ਲਿਖਿਆ ਹੋਇਆ ਨਾਮ। ਜਿਹੜੇ ਲੋਕ ਨਾਮ ਦੇ ਬਾਰੇ ਜਾਣਦੇ ਆ ਨਾ, ਉਹ ਲੋਕਾਂ ਨੂੰ ਲਿਖ ਲਿਖ ਕੇ ਵੇਚ ਦਿੰਦੇ ਆ ਕਿ ਇੰਨੇ ਹਜ਼ਾਰ ਦੇ ਆ ਲਿਖ ਕੇ ਤੈਨੂੰ ਦਿੱਤਾ ਨਾਮ, ਤੇਰੀ ਰਾਖੀ ਕਰੇਗਾ। ਲਿਖਿਆ ਨਾਮ ਵੀ ਰਾਖੀ ਕਰਦਾ, ਔਰ ਲਿਖ ਕੇ ਤੋਪਾਂ ਦੇ ਮੂੰਹ ਅੱਗੇ ਰੱਖ ਕੇ ਗੋਲਾ ਚਲਾਇਆ, ਉਹ ਕਾਗਜ਼ ਤੇ ਲਿਖਿਆ ਨਾਮ, ਪਿੱਛੋਂ ਗੋਲਾ ਚੱਲਦਾ ਅਗਲੇ ਬੰਨੇ ਨਾਮ। ਉਹ ਜਿਹੜੇ ਪਹਾੜ ਉੱਡ ਕੇ ਪੱਥਰ ਆ ਰਿਹਾ ਸੀ ਮੰਤਰ ਸ਼ਕਤੀ ਦੇ ਨਾਲ, ਉਹਨਾਂ ਵਿੱਚ ਗੋਲਾ ਵੱਜਦਿਆਂ ਸਾਰ ਉਹ ਪਿੱਛੇ ਨੂੰ ਚਲੇ ਗਏ, ਨਾਮ ਦੀ ਸ਼ਕਤੀ ਨਾਲ ਪਿੱਛੇ ਨੂੰ ਚਲੇ ਗਏ, ਦਰਖਤ ਪਿੱਛੇ ਨੂੰ ਚਲੇ ਗਏ। ਨਾਮ ਦੀ ਸ਼ਕਤੀ ਦੇ ਨਾਲ ਦਰਖਤ ਤੇ ਪਹਾੜ ਪਿੱਛੇ ਨੂੰ ਚਲੇ ਗਏ ਉਸ ਗੋਲੇ ਦੇ ਅੱਗੇ। ਜਦੋਂ ਨਾਮ ਸੱਚੇ ਪਾਸਾ ਰੱਖ ਕੇ ਤੇ ਫਿਰ ਗੋਲਾ ਚਲਾਇਆ, ਨਾਮ ਰਸਨਾ ਤੇ ਹੋਏ ਤੇ ਫਿਰ ਦੁਨੀਆਂ ਦੇ ਕੋਈ ਆਦ ਵਿਆਦ ਕੋਈ ਸ਼ਕਤੀ ਜਮਦੂਤ ਮੌਤ ਕਾਲ ਇਹ ਫਿਰ ਇਹਦਾ ਕੋਈ ਕੁਛ ਨਹੀਂ ਵਿਗਾੜ ਸਕਦਾ। ਇਹ ਤੁਹਾਨੂੰ ਸਤਿਗੁਰਾਂ ਨੇ ਉਹ ਨਾਮ ਦਿੱਤਾ, ਨਾਮ ਸਿਰੋਮਣੀ ਸਰਬ ਮਹ, ਸਾਰੀਆਂ ਮਣੀਆਂ ਤੋਂ ਸਿਰੋਮਣੀ ਭਗਤਾਂ ਨੂੰ ਸੰਤਾਂ ਨੂੰ ਦਿੱਤੀ ਹੈ ਇਹ ਮਣੀ। ਆਖਿਆ ਲਓ ਫਿਰ ਲਓ ਸੁਖ ਮੁਕਤੀਆਂ ਜੁਗਤੀਆਂ ਸਭ ਪਦਾਰਥ ਸਾਰੀਆਂ ਰਾਜਧਾਨੀਆਂ ਸਾਰੀਆਂ ਬਰਕਤਾਂ ਇਸ ਨਾਮ ਦੀਆਂ ਦਾਸੀਆਂ ਸਾਰੇ ਸੁਖ ਇਸ ਨਾਮ ਦੇ ਦਾਸ ਨਾਮ ਜਪਣ ਵਾਲੇ ਨੂੰ ਜੁਗਾਂ ਤੱਕ ਸੁਖ ਰਹਿੰਦਾ। ਔਰ ਤੁਹਾਨੂੰ ਨਾਮ ਜਪਣ ਦਾ ਸਮਾਂ ਮਿਲਿਆ, ਮੈਂ ਤੁਹਾਡੇ ਚਰਨਾਂ ਚ ਅਰਜ ਕਰਦਾ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਤੇ ਇਸ ਨਾਮ ਦੇ ਭੰਡਾਰ ਭਰ ਲਓ, ਖਜ਼ਾਨੇ ਭਰ ਲਓ, ਕੋਠੇ ਭਰ ਲਓ, ਹਰ ਧਨ ਕੇ ਭਰ ਲੇ ਹੋ ਭੰਡਾਰ। ਨਾਮ ਧਨ ਜਿਸ ਜਨ ਕਾ ਪਾਲਾ ਅਸਹੀ ਪੂਰੇ ਸਾਹ ਹੈ, ਕਿਤੇ ਅਵੇਸਲੇ ਰਹਿ ਕੇ ਓਦਾਂ ਹੀ ਨਾ ਚਲੇ ਜਾਇਓ ਇੱਥੋਂ ਮਾਨ ਸਰੋਵਰ ਤੋਂ, ਇਹ ਸਗਲਾਂ ਦੇ ਇਸ ਸਰੋਵਰ ਤੋਂ ਇਸ ਖਜ਼ਾਨੇ ਚੋਂ ਪੰਡਾ ਭਰ ਭਰ ਕੇ ਲੈ ਜਾਓ। ਪਤਾ ਨੀ ਫੇਰ ਕਦੀ ਜ਼ਿੰਦਗੀ ਚ ਸਮਾਂ ਮਿਲੇ ਕਿ ਨਾ ਮਿਲੇ, ਜਿੰਨਾ ਸਮਾਂ ਮਿਲਿਆ ਇਹ ਲੁੱਟ ਲਓ। ਹੁਣ ਜਿੰਨਾ ਲੁੱਟ ਹੁੰਦਾ ਲੁੱਟ ਲਓ। ਇਹ ਇੱਕ ਹੋਕਾ ਆ, ਇਹ ਸੱਚਾ ਹੋਕਾ ਆ। ਕਬੀਰ ਨੇ ਬਾਂਹ ਖੜੀ ਕਰਕੇ ਆਖਿਆ ਸੀ, ਆਵਾਜ਼ ਮਾਰ ਕੇ ਆਖਿਆ ਸੀ, ਕਬੀਰ ਲੁੱਟਣਾ ਹੈ ਉਹ ਲੋਕੋ, ਜੇ ਲੁੱਟਣਾ ਤਾਂ ਲੁੱਟ ਲਓ, ਲੁੱਟਣਾ ਹੈ ਤਾਂ ਲੁੱਟ ਲੈ। ਉਹ ਕਹਿੰਦੇ ਕੀ ਲੁੱਟੀਏ, ਰਾਮ ਨਾਮ ਹੈ ਲੁੱਟ, ਇਹ ਰਾਮ ਨਾਮ ਦੀ ਲੁੱਟ ਪੈ ਗਈ ਹੋਈ ਆ, ਲੁੱਟ ਲਓ। ਸੰਤ ਭਗਤ ਘਰਾਂ ਵਿੱਚ ਜਾਂਦੇ ਸੀ, ਹੋਕਾ ਦਿੰਦੇ ਸੀ, ਲੁੱਟ ਲਓ ਨਸੀਬਾਂ ਵਾਲਿਓ, ਲੁੱਟ ਪੈ ਗਈ ਰਾਮ ਨਾਮ ਦੀ, ਲੁੱਟ ਲਓ ਨਸੀਬਾਂ ਵਾਲਿਓ, ਲੁੱਟ ਪੈ ਗਈ ਰਾਮ ਨਾਮ ਦੀ। ਹੁਣ ਲੁੱਟ ਪਈ ਹੋਈ ਆ, ਲੁੱਟ ਲਓ ਜਿੰਨਾ ਲੁੱਟ ਹੁੰਦਾ ਮਨੁੱਖਾਂ ਦੇ। ਇਹ ਤੇ ਸਦਾ ਨਹੀਂ ਰਹਿੰਦੀ, ਇਹ ਸਾਡੇ ਵੇਖਦਿਆਂ ਬੱਚੇ ਪੈਦਾ ਹੁੰਦੇ, ਵੇਖਦਿਆਂ ਹੀ ਜਵਾਨ ਹੋ ਜਾਂਦੇ, ਵੇਖਦਿਆਂ ਹੀ ਬੁੱਢੇ ਹੋ ਜਾਂਦੇ, ਤੇ ਵੇਖਦਿਆਂ ਹੀ ਉਹ ਚੜ੍ਹਾਈ ਕਰ ਜਾਂਦੇ ਆ, ਵੇਖਦਿਆਂ ਹੀ ਉਹਨਾਂ ਦੇ ਹੱਥ ਪੈਰ ਕੰਮ ਕਰਦੇ ਆ, ਤੇ ਵੇਖਦਿਆਂ ਹੀ ਕੰਮ ਕਰਨੋਂ ਹਟ ਵੀ ਜਾਂਦੇ ਆ, ਵੇਖਦਿਆਂ ਜਵਾਨ ਕੰਮ ਕਰਦੀ ਆ ਤੇ ਵੇਖਦਿਆਂ ਹਟ ਵੀ ਜਾਂਦੀ ਆ, ਵੇਖਦਿਆਂ ਸਰੀਰ ਵਿੱਚ ਸ਼ਕਤੀ ਆਉਂਦੀ, ਵੇਖਦਿਆਂ ਸਰੀਰ ਚੋਂ ਸ਼ਕਤੀ ਗਾਇਬ ਵੀ ਹੋ ਜਾਂਦੀ ਆ। ਇਹ ਤੇ ਇਹ ਕਿੰਨੇ ਕੁ ਦਿਨਾਂ ਦੀ ਖੇਡ ਆ, ਇਹ ਤੇ ਮੈਂ ਨੀ ਕਹਿ ਸਕਦਾ, ਪਰ ਕਬੀਰ ਜੀ ਕਹਿੰਦੇ ਨੇ, ਕਬੀਰ ਨੌਬਤ ਆਪਣੀ ਦਿਨ ਦਸ ਲੇਹ ਬਜਾਏ, ਨਦੀ ਨਾਵ ਸੰਜੋਗ ਜੋ ਬਹੁਰ ਨਾ ਮਿਲੇ ਆਏ। ਭਾਗਾਂ ਨਾਲ ਸਮਾਂ ਮਿਲ ਗਿਆ। ਕਬੀਰ ਚਾਰ ਦਿਵਸ ਕੇ ਪਾਉਣੇ, ਚਾਰ ਕੁ ਦਿਨ ਦੇ ਪ੍ਰਾਹੁਣੇ ਆ। ਭਾਵੇਂ ਮਾਇਆ ਇਕੱਠੀ ਕਰ ਲਈਏ, ਭਾਵੇਂ ਧਨ ਇਕੱਠਾ ਕਰ ਲਈਏ, ਭਾਵੇਂ ਕੋਠੀਆਂ ਕਾਰਾਂ ਬਣਾ ਕੇ ਉੱਥੇ ਹੀ ਸਮਾਂ ਖਰਾਬ ਕਰ ਲਈਏ, ਤੇ ਭਾਵੇਂ ਨਾਮ ਧਨ ਲੁੱਟ ਲਈਏ, ਇਹ ਹੁਣ ਆਪਣੇ ਕੋਲ ਇਹ ਚੇਤਾਵਨੀ ਵੀ ਆ ਤੇ ਇਹ ਸਮਾਂ ਵੀ ਆ। ਚੇਤਾਵਨੀ ਵੀ ਸਾਹਮਣੇ ਆ ਤੇ ਸਮਾਂ ਵੀ ਸਾਹਮਣੇ ਆ ਤੇ ਗੁਰੂ ਵੀ ਸਾਹਮਣੇ ਆ ਤੇ ਨਾਮ ਵੀ ਸਾਹਮਣੇ ਆ। ਇੱਕ ਖੁੱਲੀ ਲੋਟਿਆ, ਇਹ ਭਾਗਾਂ ਵਾਲਿਓ ਲੁੱਟ ਲਓ। ਔਰ ਸਤਿਗੁਰਾਂ ਨੇ ਕਿਹਾ ਸੀ, ਸੰਸਾਰ ਦੁੱਖਾਂ ਦੀ ਖਾਣ ਆ, ਜੇ ਆਤਮਾ ਸਰੀਰ ਦਾ ਵੀ ਬਹੁਤਾ ਧਿਆਨ ਨਾ ਕਰੋ, ਇਹ ਵੀ ਕਦੀ ਆਉਂਦਾ ਕਦੀ ਰਾਜੀ ਰਹਿੰਦਾ ਕਦੀ ਚਲੇ ਜਾਂਦਾ, ਆਤਮਾ ਸਦਾ ਰਹਿੰਦੀ ਆ। ਤੁਸੀਂ ਆਤਮਕ ਨੂੰ ਜਾਣੋ, ਆਤਮਾ ਦੇ ਵਿੱਚ ਲੀਨ ਹੋ ਜਾਓ, ਅੱਖਾਂ ਮੀਚ ਲਓ। ਬਾਹਰੋਂ ਜਦੋਂ ਸੱਟ ਵੱਜਦੀ ਆ ਨਾ, ਹਨੇਰੀ ਆਉਂਦੀ ਆ, ਤੂਫਾਨ ਆਉਂਦਾ, ਤੇ ਫਿਰ ਬੰਦਾ ਭੱਜ ਕੇ ਕਮਰੇ ਵਿੱਚ ਵੜਦਾ, ਮਕਾਨ ਚ ਵੜਦਾ, ਜਦੋਂ ਮਕਾਨ ਨੂੰ ਨੁਕਸਾਨ ਪਹੁੰਚਦਾ ਤੇ ਫਿਰ ਇਹ ਆਪਣੇ ਸਰੀਰ ਵਿੱਚ ਹੁੰਦਾ ਤੇ ਸਰੀਰ ਦੀ ਅੱਖਾਂ ਮੀਚਦਾ, ਕਦੀ ਇਹਦੇ ਸਰੀਰ ਨੂੰ ਸੱਟ ਲੱਗੇ ਤੇ ਇਹ ਫਿਰ ਇਕਦਮ ਘਬਰਾ ਕੇ ਅੱਖਾਂ ਮੀਚਦਾ, ਤੇ ਜੇ ਸੱਟ ਥੋੜੀ ਜ਼ਿਆਦਾ ਹੋਏ ਬਰਦਾਸ਼ਤ ਤੋਂ ਵੱਧ ਤੇ ਇਹ ਬੇਹੋਸ਼ ਹੋ ਜਾਂਦਾ, ਮਤਲਬ ਕਿ ਜਿੱਥੇ ਇਹਨੂੰ ਪਤਾ ਲੱਗਦਾ ਪੀੜ ਹੋਣੀ ਉੱਥੋਂ ਥੋੜਾ ਹੋਰ ਪਿੱਛੇ ਹੋ ਜਾਂਦਾ, ਇਹ ਦਿਮਾਗ ਵਿੱਚ ਚਲੇ ਜਾਂਦਾ ਆ, ਉੱਥੇ ਜਾ ਕੇ ਬਹਿ ਜਾਂਦਾ ਜਿੱਥੇ ਇਹਨੂੰ ਪੀੜ ਨਾ ਹੋਏ, ਦੁੱਖ ਨਾ ਹੋਏ। ਤੇ ਜੇ ਕਿਤੇ ਇਹ ਸਰੀਰ ਦਾ ਭਾਂਡਾ ਟੋਟੀ ਜਾਏ ਤੇ ਇੱਥੋਂ ਨਿਕਲ ਕੇ ਫਿਰ ਦੂਸਰਾ ਇੱਕ ਥਾਂ ਆ, ਸਹੁਰਾਂ ਦੇ ਚਰਨ, ਸਤਿਗੁਰਾਂ ਦੀ ਦਰਗਾਹ, ਉੱਥੇ ਜੇ ਚੱਲ ਜੇ ਤੇ ਫਿਰ ਸੋਕਿਆ ਜਿਵੇਂ ਨੇਰੀ ਤੋਂ ਸੋਕਿਆ ਮਕਾਨ ਦੇ ਅੰਦਰ ਵੜਨਾ, ਸਰੀਰ ਤੇ ਸੱਟ ਲੱਗੇ ਤੇ ਦਿਮਾਗ ਵਿੱਚ ਜਾ ਕੇ ਬਹਿ ਜਾਣਾ, ਜੇ ਇਹ ਵੀ ਟੁੱਟ ਜਾਏ ਤੇ ਫਿਰ ਗੁਰੂ ਚਰਨਾਂ ਚ ਜਾ ਕੇ ਬਹਿ ਜਾਣਾ। ਜਿਹੜੇ ਬੰਦੇ ਇਹਨਾਂ ਇਸ ਮੰਜ਼ਿਲ ਨੂੰ ਤੈਅ ਕਰਨਗੇ ਉਹ ਸਦਾ ਸੁਖੀ ਰਹਿਣਗੇ। ਸੰਸਾਰ ਦੁੱਖਾਂ ਦੀ ਖਾਣ ਆ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਲੈਣੇ ਨੂੰ ਇਹ ਅਵਸਥਾ ਬਾਰੇ ਜਾਣਕਾਰੀ ਕਰਵਾ ਰਹੇ ਨੇ ਕਿ ਬਾਹਰ ਦਾ ਸੁੱਖ ਨਹੀਂ ਲੈਣਾ, ਆਤਮਕ ਸੁੱਖ ਲੈਣਾ। ਆਤਮਕ ਸੁੱਖ ਦੇਣ ਵਾਸਤੇ ਸੰਸਾਰ ਨਾਲ ਸਾਂਝ ਬਣਾਉਣੀ ਆ, ਪ੍ਰੇਰਨਾ ਦੇਣੀ ਆ, ਉਹਨਾਂ ਨੂੰ ਇਸ ਪਾਸੇ ਲਿਆ ਕੇ ਸੁਖੀ ਕਰਨਾ ਜੀਆਂ ਨੂੰ।
ਐਸੀ ਕਾਲ ਜੋ ਕਾਲੀ ਤੋਹੀ,
ਉਹ ਕਹਿੰਦੇ ਇਹ ਮੈਨੂੰ ਕਿਉਂ ਇਹ ਸ਼ਕਤੀ, ਇਹ ਏਡੀ ਵੱਡੀ ਦਾਤ ਪ੍ਰਾਪਤ ਹੋਈ ਆ। ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਬਈ ਗੁਰੂ ਘਰ ਦੀ ਸੇਵਾ ਕੀਤੀ ਆ।
ਕੋ ਨਹਿ ਵਸਤ ਅਦੇ ਸੋ ਮੋਹੀ,
ਗੁਰੂ ਘਰ ਦੀ ਸੇਵਾ ਕਰਨ ਵਾਲੇ ਉਹ ਉਹਨਾਂ ਤੇ ਜਦੋਂ ਕਦੀ ਸਤਿਗੁਰੂ ਖੁਸ਼ ਹੁੰਦਾ ਨਾ ਤੇ ਦੁਨੀਆਂ ਦੀ ਕਿਹੜੀ ਵਸਤੂ ਆ ਜਿਹੜੀ ਸਤਿਗੁਰੂ ਫਿਰ ਨਹੀਂ ਦੇ ਸਕਦਾ। ਉਹ ਸਤਿਗੁਰੂ ਖੁਸ਼ ਹੋ ਜਾਏ ਤੇ ਦਰਖਤਾਂ ਤੋਂ ਮਠਿਆਈਆਂ ਸਭ ਨਿਧਾਨ ਜਾ ਕੇ ਦ੍ਰਿਸ਼ਟੀ ਵਾਹੇ, ਜਿੱਧਰ ਨੂੰ ਵੇਖ ਲਵੇ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ, ਜਿੱਧਰ ਨੂੰ ਸਤਿਗੁਰ ਨਦਰ ਕਰਦੇ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਉਧਰ ਨੂੰ ਭੱਜ ਪੈਂਦੀਆਂ। ਸਤਿਗੁਰ ਦੀ ਨਦਰ ਵਿੱਚ ਸਾਰੇ ਸੁੱਖ ਸੱਚੇ ਪਾਤਸ਼ਾਹ ਨੇ ਆਪਣੀ ਰਸਨਾ ਤੋਂ। ਐਸਾ ਕਦੀ ਸਤਿਗੁਰੂ ਕਹਿੰਦੇ ਨਹੀਂ ਹੈ, ਪਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਭਾਈ ਲੈਣੇ ਤੋਂ ਸੇਵਾ ਤੋਂ ਖੁਸ਼ ਹੋ ਕੇ ਕੁਛ ਵੀ ਨਹੀਂ ਲੁਕੋਇਆ। ਔਰ ਜਿਹੜੇ ਤਨ ਕਰਕੇ ਸੇਵਾ ਕਰਦੇ ਉਹਨਾਂ ਨੂੰ ਪਤਾ ਕਿੰਨੀ ਖੁਸ਼ੀ ਮਿਲਦੀ ਹੈ, ਜਿਹੜੇ ਮਨ ਕਰਕੇ ਸੇਵਾ ਕਰਦੇ ਉਹ ਮਹਿਸੂਸ ਕਰਦੇ ਆ ਕਿੰਨੀ ਖੁਸ਼ੀ ਮਿਲਦੀ ਆ, ਜਿਹੜੇ ਧਨ ਕਰਕੇ ਸੇਵਾ ਕਰਦੇ ਆ ਖੁਸ਼ੀ ਤੇ ਉਹ ਵੀ ਲੈ ਜਾਂਦੇ ਆ, ਪਰ ਭਾਈ ਲੈਣੇ ਨੂੰ ਸਤਿਗੁਰਾਂ ਦੀ ਅੱਜ ਖੁਸ਼ੀ ਮਿਲੀ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਲੈਣੇ ਆ। ਔਰ ਦੁਨੀਆਂ ਦੀ ਕੋਈ ਉਹ ਵਸਤੂ ਨਹੀਂ ਹੈ ਜਿਹੜੀ ਤੂੰ ਮੰਗੇ ਤੇ ਮੈਂ ਨਾ ਦੇ ਸਕਾਂ, ਤੂੰ ਮਾੜਾ ਜਿਹਾ ਤੇ ਇਸ਼ਾਰਾ ਕਰ। ਉਹ ਸਤਿਗੁਰ ਪਿੱਛੇ ਭੱਜਦਾ ਸੇਵਾ ਕਰਨ ਵਾਲਿਆਂ ਦੇ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਮਨ ਨਿਰਮਲ ਕਿੱਦਾਂ ਹੁੰਦਾ, ਸੇਵਾ ਤੋਂ ਮਨ ਨਿਰਮਲ ਹੁੰਦਾ। ਇਹ ਧਿਆਨ ਰੱਖੋ, ਕਦੀ ਕਦੀ ਘਰ ਸੰਤ ਭਗਤ ਆਏ ਹੋਣ ਆਪਣੇ ਹੱਥੀ ਬਣਾ ਕੇ ਪ੍ਰਸ਼ਾਦਾ, ਫਿਰ ਹੱਥ ਧਵਾ ਕੇ ਪੰਗਤਾਂ ਲਾ ਕੇ ਤੁਸੀਂ ਆਪ ਆਪਣੇ ਹੱਥੀ ਵਰਤਾਓ ਤੇ ਉਦੋਂ ਤੁਸੀਂ ਆਪਣੇ ਮਨ ਦੀ ਅਵਸਥਾ ਦੇਖੋ ਕਿ ਉਦੋਂ ਮਨ ਨੂੰ ਕਿੰਨਾ ਸੁੱਖ ਮਹਿਸੂਸ ਹੁੰਦਾ, ਕਿੰਨੀ ਸ਼ਾਂਤੀ ਮਹਿਸੂਸ ਹੁੰਦੀ ਹੈ, ਕਿੰਨਾ ਆਨੰਦ ਮਹਿਸੂਸ ਹੁੰਦਾ। ਮਨ ਜਦੋਂ ਨਿਰਮਲ ਹੁੰਦਾ ਸੇਵਾ ਤੇ, ਇਹ ਮਨ ਨਿਰਮਲ ਹੋਏਗਾ ਸੇਵਾ ਕਰਿਆ। ਸੇਵਾ ਤੇ ਮਨ ਨਿਰਮਲ ਹੋਵੇ, ਨਿਰਮਲ ਹਿਰਦੈ ਵਸੈ ਨਾਮ, ਤੇ ਨਾਮ ਜਪਣ ਤੇ ਗਿਆਨ ਪ੍ਰਾਪਤ, ਗਿਆਨ ਮੋਕਸ਼ ਕੋ ਧਾਮ। ਤੇ ਸੱਚੇ ਪਾਤਸ਼ਾਹ ਕਹਿ ਦਿੱਤਾ ਭਾਈ ਲੈਣਿਆ ਤੂੰ ਸੇਵਾ ਕੀਤੀ ਆ, ਤੇਰੀ ਸੇਵਾ ਤੋਂ ਖੁਸ਼ ਹੋ ਕੇ ਤੈਨੂੰ ਇਹ ਪਦਾਰਥ ਦੇਣ ਲੱਗੇ ਆ, ਮੰਗ ਜੋ ਤੈਨੂੰ ਚਾਹੀਦਾ, ਕੋਈ ਐਸੀ ਵਸਤੂ ਨਹੀਂ ਹੈ ਜਿਹੜੀ ਹੁਣ ਨਹੀਂ ਦੇ ਹੋਣੀ।
ਕਿਰਪਾ ਭਰੀ ਸੁਣ ਕੇ ਸੁਠ ਬਾਣੀ,
ਕਿਰਪਾ ਨਾਲ ਭਰੀ ਹੋਈ ਇਹ ਪਵਿੱਤਰ ਬਾਣੀ ਸੌਰਾਂ ਦੀ ਰਸਨਾ ਤੋਂ ਸੁਣੀ ਕਿ ਭਗਵਾਨ ਅਕਾਲ ਪੁਰਖ ਖੁਸ਼ ਹੋ ਗਿਆ, ਹੁਣ ਕੀ ਮੰਗਣਾ ਚਾਹੀਦਾ।
ਬੈਠਿਓ ਸਨਮੁਖ ਸਿੱਖ ਸੁਖਾਨੀ,
ਤੇ ਸਨਮੁਖ ਬੈਠੇ ਆ, ਬਰਾਬਰ ਦੇ ਸਾਹਮਣੇ ਬੈਠੇ ਹੋਏ ਆ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਸੰਸਾਰ ਵਿੱਚ ਵਿਚਰਦਿਆਂ ਵਿਚਰਦਿਆਂ ਜਦੋਂ ਕਦੀ ਕਿਸੇ ਨਾਲ ਪ੍ਰੇਮ ਹੁੰਦਾ, ਜਿਹਦੇ ਵਾਸਤੇ ਜੀਆ ਤੜਫਦਾ ਕਿ ਕਦੋਂ ਥੋੜਾ ਜਿਹਾ ਦਰਸ਼ਨ ਹੀ ਹੋ ਜਾਏ, ਜਾਂ ਉਹਦੇ ਨਾਲ ਮੇਲ ਹੋ ਜਾਏ, ਜੱਫੀ ਪੈ ਜਾਏ, ਗੱਲ ਕਰਨ ਦਾ ਸਮਾਂ ਮਿਲ ਜਾਏ, ਜਿਹਦੇ ਨਾਲ ਪ੍ਰੇਮ ਹੋਏ ਤੇ ਉਹ ਫਿਰ ਸਾਹਮਣੇ ਬੈਠਾ ਹੋਏ ਤੇ ਉਹ ਫਿਰ ਖੁਸ਼ ਹੋਏ, ਹਾਰੇ ਸਾਰੇ ਪਦਾਰਥ ਦੇਣ ਨੂੰ ਤਿਆਰ ਹੋਵੇ, ਕਿੰਨਾ ਚੰਗਾ ਉਹ ਸਮਾਂ ਹੋਏਗਾ ਭਾਈ ਲੈਣੇ ਤੇ। ਔਰ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਉਹਦੇ ਤੇ ਇਹ ਬਖਸ਼ਿਸ਼ ਕਰਨ ਲੱਗੇ,
ਦੁਆ ਕਰ ਜੋਰ ਨਿਵਾਯੋ ਸੀਸਾ,
ਤੇ ਜਿੱਥੇ ਇਹ ਸ਼ਕਤੀ ਹੋਵੇ ਅਕਾਲ ਪੁਰਖ ਆਪ ਤੇ ਖੁਸ਼ ਹੋਇਆ ਹੋਵੇ, ਉੱਥੇ ਸਭ ਤੋਂ ਵੱਡੀ ਗੱਲ ਹੈ ਕਿ ਦੋਵੇਂ ਹੱਥ ਜੋੜ ਕੇ ਸਭ ਤੋਂ ਪਹਿਲਾਂ ਤੇ ਚਰਨ ਵੰਦਨਾ ਕਰਨੀ ਬਣਦੀ ਹੈ, ਮੱਥਾ ਟੇਕਣਾ ਬਣਦਾ, ਸਿਰ ਝੁਕਾਉਣਾ ਬਣਦਾ। ਉਹ ਜਿਹੜਾ ਨਿਵਦਾ ਨਾ, ਉਹ ਜਿਹੜਾ ਨਿਵ ਗਿਆ, ਜਿੰਨਾ ਜ਼ਿਆਦਾ ਨਿਵ ਗਿਆ ਓਨਾ ਜ਼ਿਆਦਾ ਲੈ ਸਕਦਾ ਇਸ ਗੁਰੂ ਘਰੋਂ, ਉਹ ਲੈ ਸਕਦਾ ਜਿਹੜਾ ਨੀਵਾਂ ਹੁੰਦਾ, ਜਿਹੜਾ ਮਿੱਟੀ ਵਿੱਚ ਰਲ ਗਿਆ। ਨੀਚਾ ਅੰਦਰ ਨੀਚ ਜਾਤ ਨੀਚੀ ਹੂੰ, ਅਤ ਨੀਚ ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ ਕਬੀਰ, ਹਰ ਹੋਏ ਖੰਡ ਰੇਤ ਮੈਂ ਬਿਖਰਿਓ, ਹਸਤੀ ਚੁਣਿਓ ਨਾ ਜਾਏ ਕਹੋ ਕਬੀਰ, ਕੁਲ ਜਾਤ ਪਾਂਤ ਤਜ ਚੀਂਟੀ ਹੋਏ ਚੁਨ ਖਾਈ। ਉਹ ਨਿਵਣ ਵਾਲੇ ਨੂੰ ਆਸ਼ੀਰਵਾਦ ਮਿਲਦਾ, ਨਿਵਣ ਵਾਲੇ ਨੂੰ ਪਦਾਰਥ ਮਿਲਦੇ ਨੇ, ਨਿਵਣ ਵਾਲਿਆਂ ਨੂੰ ਸ਼ਕਤੀਆਂ ਮਿਲ ਜਾਂਦੀਆਂ ਨੇ, ਲੋਕ ਪ੍ਰਲੋਕ ਦੇ ਸੁੱਖ ਮਿਲ ਜਾਂਦੇ ਨੇ। ਤੇ ਭਾਈ ਲੈਣੇ ਨੇ ਅੱਜ ਮਨੁੱਖਾ ਦੇਈ ਦਾ ਇਹ ਵੱਡਾ ਲਾਹ ਲਿਆ, ਕਿ ਦੋਇ ਕਰ ਜੋੜ ਸਾਧ ਮਗ ਚੱਲ ਮਾਨੁਖ ਦੇਹ ਕਾ ਇਹ ਉੱਤਮ ਫਲ। ਮਨੁੱਖਾ ਦੇਹ ਦਾ ਸਭ ਤੋਂ ਵੱਡਾ ਫਲ ਆ ਜਦੋਂ ਕਿਸੇ ਨੂੰ ਹੱਥ ਜੋੜ ਕੇ ਨਮਸਕਾਰ ਕਰਦੇ ਆ ਨਾ। ਤੇ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਲਿਖਦੇ ਆ ਕਾਮ ਕ੍ਰੋਧ ਨਗਰ ਬਹੁ ਭਰਿਆ। ਇਹ ਸਰੀਰ ਵਿੱਚ ਕਾਮ ਦਾ ਹੜ ਆ ਜਾਂਦਾ ਜਦੋਂ ਉਦੋਂ ਇਹਦੇ ਵਸ ਦੀ ਗੱਲ ਨਹੀਂ ਰਹਿੰਦੀ। ਕਾਮ ਕ੍ਰੋਧ ਜਦੋਂ ਕ੍ਰੋਧ ਦਾ ਹੜ ਆ ਗਿਆ ਤੇ ਲੋਕ ਜੇਲਾਂ ਭਰੀਆਂ ਪਈਆਂ, ਲੋਕ ਮਾਰ ਦਿੰਦੇ ਨੇ ਆਪਣਿਆਂ ਨੂੰ ਵੀ ਬਗਾਨਿਆਂ ਨੂੰ ਵੀ ਕ੍ਰੋਧ ਦੇ ਹੜ ਵਿੱਚ। ਕਾਮ ਕ੍ਰੋਧ ਨਗਰ ਬਹੁ ਭਰਿਆ, ਸਰੀਰ ਇਹਨਾਂ ਚੀਜ਼ਾਂ ਤੇ ਭਰਿਆ ਹੋਇਆ ਹੈ, ਦੇਹ ਭਰੀ ਆ। ਕਾਮ ਕ੍ਰੋਧ ਨਗਰ ਬਹੁ ਭਰਿਆ, ਇਹ ਘਟੇਗਾ ਕਿਵੇਂ? ਇਹਦੇ ਵਿੱਚੋਂ ਇਹ ਚੀਜ਼ਾਂ ਜਾਣਗੀਆਂ ਕਿਵੇਂ? ਕਹਿੰਦੇ ਸਾਧਾਂ ਨੂੰ ਮਿਲ ਸਾਧੂ ਖੰਡ ਲਖੰਡਾ ਹੈ। ਪਰ ਸਾਧਾਂ ਦਾ ਦਰਸ਼ਨ ਕਿਵੇਂ ਹੋਵੇ, ਮੇਲ ਕਿਵੇਂ ਹੋਵੇ, ਉਹਨਾਂ ਦੇ ਕੋਲ ਬੈਠਣ ਦਾ ਸਮਾਂ ਕਿਵੇਂ ਮਿਲੇ? ਪੂਰਬ ਲਿਖਤ ਲਿਖੇ ਗੁਰ ਪਾਇਆ। ਜੇ ਪਹਿਲਾਂ ਕੋਈ ਚੰਗਾ ਕੰਮ ਹੋ ਗਿਆ ਤੇ ਫਿਰ ਇਹ ਚੀਜ਼ ਮਿਲੇਗੀ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਔਰ ਲਿਵ ਲਾ ਕੇ ਸੌਰਾਂ ਦਾ ਦਰਸ਼ਨ ਕਰਨਾ, ਨਾਮ ਜਪਣਾ, ਇਹ ਵੱਡਾ ਸੁੱਖ ਆ। ਤੇ ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ। ਹੱਥ ਜੋੜ ਕੇ ਜਦੋਂ ਏਦਾਂ ਕਰਦੇ ਆ, ਇਹ ਵੱਡਾ ਪੁੰਨ ਆ। ਹੱਥ ਜੋੜ ਕੇ ਨਮਸਕਾਰ ਕਰਦੇ ਆ, ਇਹ ਵੱਡਾ ਪੁੰਨ ਆ। ਹੱਥ ਜੋੜ ਕੇ ਘਰੋਂ ਹੀ ਤੁਰ ਪੈਂਦੇ ਆ ਗੁਰੂ ਵੱਲ ਨੂੰ, ਇਹ ਵੱਡਾ ਪੁੰਨ ਆ। ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ। ਕਰ ਡੰਡੋਤ, ਪੁੰਨ ਵੱਡਾ ਹੈ। ਜੇ ਲੰਮੇ ਪੈ ਕੇ ਕਿਤੇ ਹੱਥ ਜੋੜ ਕੇ ਨਮਸਕਾਰ ਕਰਦੇ ਆ ਨਾ, ਤੇ ਫਿਰ ਉਸ ਤੋਂ ਵੀ ਵੱਡਾ ਪੁੰਨ ਆ। ਤੇ ਮਾਨੁਖ ਦੇਹ ਵੱਡ ਪੁੰਨ ਕਰ ਪਾਇਆ, ਬਿਨ ਨਾਵੈ ਤ੍ਰਿਗ ਤ੍ਰਿਗ ਬਿਰਥਾ ਜਾਈ। ਮਨੁੱਖਾ ਜਨਮ ਵੱਡਿਆਂ ਪੁੰਨਾਂ ਨਾਲ ਮਿਲਿਆ। ਜਿਹੜੇ ਅਚੇਤ ਲੋਕ ਨੇ, ਜਿਹੜੇ ਲਾਹਾ ਨਹੀਂ ਲੈ ਰਹੇ, ਉਹਨਾਂ ਨੂੰ ਹਜ਼ਾਰ ਹਜ਼ਾਰ ਵਾਰੀ ਫਿੱਟੇਵੋ ਕਿ ਉਹਨਾਂ ਨੂੰ ਮਨੁੱਖਾ ਦੇਹ ਦੀ ਕਦਰ ਨਹੀਂ ਹੈ, ਗੁਰੂ ਦੇ ਦਰਸ਼ਨਾਂ ਦੀ, ਨਾਮ ਦੀ ਕਦਰ ਨਹੀਂ ਹੈ, ਸੇਵਾ ਦੀ ਕਦਰ ਨਹੀਂ ਹੈ। ਤੇ ਸੱਚੇ ਪਾਤਸ਼ਾਹ ਨੇ ਆਖਿਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਾਥ ਸਿਉ, ਜਿਤ ਹੁਣ ਖਸਮ ਨ ਪਾਇਆ। ਤੇ ਪੌੜੀ ਛੁਟਕੀ, 84 ਲੱਖ ਪੌੜੀਆਂ ਚੜ ਗਏ ਹੋਏ ਆ, ਇੱਕੋ ਹੀ ਪੌੜੀ ਚੜ ਕੇ ਉੱਪਰ ਸਿੱਧਾ ਹੀ ਸਾਗਰਾਂ ਦੇ ਚਰਨਾਂ ਚ ਚਲੇ ਜਾਣਾ। ਜੇ ਇਹ ਛੁੱਟ ਗਈ ਨਾ ਤੇ ਫਿਰ ਥੱਲੇ ਨੂੰ ਕਿੱਦਾਂ ਆਉਣਾ? ਪੌੜੀ ਛੁੱਟ ਗਈ ਫਿਰ ਹੱਥ ਨਾ ਆਵੇ ਤੇ ਅਹਿਲਾ ਜਨਮ ਗਵਾਇਆ। ਇੱਕ ਵਾਰੀ ਉੱਤੋਂ ਪੌੜੀ ਛੁੱਟ ਗਈ ਤੇ ਫਿਰ ਰਸਤੇ ਚ ਕਿਤੇ ਰੁਕ ਨਹੀਂ ਹੋਣਾ। ਫਿਰ ਸੱਟਾਂ ਲੱਗਣਗੀਆਂ, ਜੰਮਣ ਮਰਨ ਦਾ ਦੁੱਖ ਹੋਏਗਾ, ਬਾਜੀਆਂ ਪੈਣਗੀਆਂ, ਫਿਰ ਥੱਲੇ ਨੂੰ ਹੀ ਆਏਗਾ, ਫਿਰ ਉੱਤੇ ਨਹੀਂ ਜਾ ਸਕਦਾ। ਪੌੜੀ ਛੁੱਟ ਗਈ ਫਿਰ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ। ਇਹ ਅਖੀਰਲੇ ਡੰਡੇ ਤੇ ਤੁਸੀਂ ਚੜੇ ਹੋਏ ਆ, ਇਥੋਂ ਇੱਕੋ ਹੀ ਪੈਰ ਚੱਕਿਆ ਗੁਰੂ ਚਰਨਾਂ ਦੇ ਵਿੱਚ, ਗੁਰੂ ਜੀ ਦਰਗਾਹ ਚ ਜਾ ਸਕਦੇ ਆ। ਹੁਣ ਥੋੜਾ ਜਿਹਾ ਯਤਨ ਹੈ ਜੇ ਕਰ ਸਕਦੇ ਆ ਤੇ ਤਗੜੇ ਹੋ ਕੇ ਕਰ ਲਓ। ਹੁਣ ਇਹ ਸਮਾਂ ਮਿਲਿਆ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭਾਈ ਲੈਣਾ ਜੀ ਨੂੰ ਇਹ ਆਤਮਕ ਉਪਦੇਸ਼ ਦੇ ਰਹੇ ਹਨ।
ਬੰਦੇ ਪਦ ਪੰਕਜ ਜਗ ਦਿਸ਼ਾ।
ਅਗਲੇ ਬੰਦੇ ਵੀ ਅਕਲ ਦਿੱਤੀ ਹੋਈ ਸੀ ਸੱਚੇ ਪਾਤਸ਼ਾਹ ਦੀ, ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਚੈ ਦਾਨ, ਅਕਲੀ ਪੜ੍ਹ ਕੇ ਬੁੱਝੀ, ਅਕਲੀ ਪਾਈ ਹੈ ਮਾਨ। ਤੇ ਉਹਨਾਂ ਨੇ ਵੀ ਦੋਵੇਂ ਹੱਥ ਜੋੜ ਕੇ ਨਮਸਕਾਰ ਚਰਨਾਂ ਵਿੱਚ ਕਰਕੇ ਤੇ ਫਿਰ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਇਹ ਅਰਜ ਕਰ ਦਿੱਤੀ।
ਨਿਜ ਸਰੂਪ ਲਖਨੋ ਅਭਿਲਾਖਾ।
ਨਿਜ, ਮੈਂ ਆਪਣਾ ਸਰੂਪ ਜਾਣਨਾ ਚਾਹੁੰਦਾ ਕਿ ਇਸ ਸਰੀਰ ਵਿੱਚ ਮੈਂ ਕੌਣ ਆ, ਇਹਨੂੰ ਜਾਣਨ ਦੀ ਮੇਰੀ ਇੱਛਾ ਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਘਟ ਘਟ ਮੈਂ ਹਰਜੂ ਬਸੈ ਸਭ ਮੈਂ ਜੋਤ, ਜੋਤ ਹੈ ਸੋਏ। ਮੇਰੇ ਅੰਦਰ ਜਿਹੜਾ ਆਪਣਾ ਨਿਜ ਸਰੂਪ ਆ ਉਹਨੂੰ ਵੇਖਣ ਦੀ ਮੇਰੀ ਇੱਛਾ ਆ ਸੱਚੇ ਪਾਤਸ਼ਾਹ। ਇਹ ਮੰਗ ਰੱਖ ਦਿੱਤੀ ਆ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ।
ਵਾਹ ਕਾ ਦੀਨ ਬਚਨ ਅਸ ਪਾਖਾ।
ਦੀਨ ਨਿਮਾਣੇ ਹੋ ਕੇ ਬੇਨਤੀ, ਅਰਜ ਬੇਨਤੀ ਗੁਰੂ ਚਰਨਾਂ ਵਿੱਚ ਕਰ ਦਿੱਤੀ ਆ ਕਿ ਮੈਨੂੰ ਆਤਮਾ ਦਾ ਗਿਆਨ ਬਖਸ਼ੋ, ਮੈਨੂੰ ਆਤਮਕ ਸਰੂਪ ਨੂੰ ਦਰਸ਼ਨ ਕਰਾ ਦਿਓ।
ਜੋ ਮੈਂ ਹਾਂ ਕੁਛ ਜਾਏ ਨਾ ਜਾਣਾ।
ਮੈਂ ਕੌਣ ਆ ਇਹ ਨੀ ਜਾਣਿਆ ਜਾ ਸਕਦਾ, ਮੈਂ ਕਿੱਥੋਂ ਆਇਆ ਮੈਨੂੰ ਪਤਾ ਨੀ ਲੱਗਦਾ ਪਿਆ, ਤੇ ਮੈਂ ਹੈ ਕੌਣ ਆ ਇਹ ਵੀ ਨਹੀਂ ਪਤਾ।
ਹਰਖ ਸ਼ੋਕ ਮੈਂ ਫਸਿਓ ਮਹਾਨਾ।
ਕਦੀ ਮੈਨੂੰ ਖੁਸ਼ੀ ਹੁੰਦੀ ਆ ਤੇ ਖੁਸ਼ੀ ਵਿੱਚ ਫਸਿਆ ਉਛਲਦਾ ਆ, ਤੇ ਕਦੀ ਮੈਨੂੰ ਗਮ ਹੁੰਦਾ ਤੇ ਫਿਰ ਮੈਂ ਰੋਂਦਾ ਕਲਪਦਾ ਆ, ਮੈਂ ਇਹਦੇ ਵਿੱਚ ਫਸਿਆ ਹੋਇਆ ਇਹਨਾਂ ਦੋਨਾਂ ਬੰਧਨਾਂ ਵਿੱਚ।
ਰਾਗ ਦੁਵੈਸ਼ ਨਿਸ ਦਿਨ ਬਹੁ ਮੋਹੀ।
ਕਦੀ ਮੈਨੂੰ ਪਿਆਰ ਉਪਜਦਾ ਤੇ ਕਦੀ ਮੈਨੂੰ ਗੁੱਸਾ ਤੇ ਈਰਖਾ ਕ੍ਰੋਧ ਉਪਜਦਾ, ਕਦੇ ਨਾ ਕਿਸੇ ਨਾਲ ਮੈਂ ਲੜ ਕੇ ਰੁੱਸ ਜਾਂਦਾ ਤੇ ਕਦੀ ਪਿਆਰ ਕਰਕੇ ਉਹਦੇ ਪਿੱਛੇ ਪਿੱਛੇ ਭੱਜਦਾ। ਮੈਂ ਇਹਨਾਂ ਬੰਧਨਾਂ ਵਿੱਚ ਫਸ ਕੇ, ਇਹਨਾਂ ਚਿੱਕੜਾਂ ਵਿੱਚ ਫਸ ਕੇ ਦੁਖੀ ਹੋ ਰਿਹਾ।
ਅਤਿਸ਼ਯਤਾ ਦੁੱਖ ਸੁਖ ਮਹਿ ਹੋਈ,
ਇਹਨਾਂ ਦੇ ਵਿੱਚ ਮੈਂ ਬੜਾ ਦੁਖੀ ਹੋਣ ਡਿਆ ਆ। ਇਹਨਾਂ ਪ੍ਰਵਿਰਤੀਆਂ ਦੇ ਵਿੱਚ
ਸਰਬ ਭੇਦ ਮੋਹਿ ਦੇਹੁ ਜਨਾਈ,
ਮੈਂ ਕੌਣ ਆ, ਮੈਂ ਇਹਨਾਂ ਤੋਂ ਕਿਵੇਂ ਬਚ ਸਕਦਾ, ਇਹ ਇਹਨਾਂ ਦਾ ਤੇ ਮੇਰਾ ਕੀ ਫਰਕ ਆ, ਮੈਨੂੰ ਜਣਾ ਦਿਓ।
ਤੇਹ ਕੋ ਸਮਝ ਰਹੋ ਸੁਖ ਪਾਈ,
ਤੇ ਮੈਂ ਕਿਵੇਂ ਨਿਕਲ ਸਕਦਾ, ਤੇ ਮੈਂ ਕੌਣ ਆ, ਇਸ ਗੱਲ ਨੂੰ ਸਮਝ ਕੇ ਫਿਰ ਮੈਂ ਸੁਖ ਸੁਖੀ ਹੋ ਜਾ।
ਮੁਰ ਉਰ ਤਮ ਅਗਿਆਨ ਮਹਾਨਾ,
ਮੇਰੇ ਤਨ ਵਿੱਚ ਮੇਰੇ ਹਿਰਦੇ ਵਿੱਚ ਬੜਾ ਭਾਰੀ ਹਨੇਰਾ ਆ ਅਗਿਆਨਤਾ ਦਾ।
ਤੁਮਰੇ ਹੋਇ ਬਚ ਪਾਨ ਸਮਾਨਾ,
ਤੁਹਾਡੇ ਬਚਨਾਂ ਦੇ ਨਾਲ ਮੇਰੇ ਅੰਦਰ ਗਿਆਨ ਦਾ ਸੂਰਜ ਚੜ ਜਾਵੇ, ਮੈਨੂੰ ਦਿਵ ਦ੍ਰਿਸ਼ਟੀ ਹੋ ਜਾਏ, ਮੈਨੂੰ ਆਤਮਾ ਦਾ ਗਿਆਨ ਹੋ ਜਾਏ, ਮੈਨੂੰ ਅੰਤਰ ਜਾਮਤਾ ਹੋ ਜਾਏ।
ਕਾਵਿ ਪ੍ਰਕਾਸ਼ ਦੇਹੁ ਰੂਪ ਦਿਖਾਈ,
ਆਪਣੀ ਕਿਰਪਾ ਕਰਕੇ ਮੈਨੂੰ ਆਤਮਕ ਰੂਪ ਜਿਹੜਾ ਉਹ ਆਪਣੀ ਕਿਰਪਾ ਨਾਲ ਵਿਖਾ ਦਿਓ।
ਸੁਣ ਕੇ ਸ੍ਰੀ ਪ੍ਰਭ ਗਿਰਾ ਅਲਾਈ,
ਸੱਚੇ ਪਾਤਸ਼ਾਹ ਜੀ ਭਾਈ ਲੈਣੇ ਦੀ ਅੱਜ ਸੁਣ ਕੇ ਇਹ ਬਚਨ ਕੀਤਾ।
ਭੋ ਸੁਣ ਮਹਿਤ ਭਾਗ ਇਹ ਭੇਦਾ,
ਭਾਈ ਲੈਣਾ ਤੂੰ ਭਾਗਾ ਵਾਲਾ ਆ, ਇਹ ਭੇਦ ਤੂੰ ਸੁਣ ਲਾ ਮੇਰੇ ਕੋਲੋਂ।
ਜਿਹ ਤੇ ਮਿਟਾ ਝੂਠ ਜਗ ਖੇਦਾ,
ਇਹ ਜਿਹੜਾ ਝੂਠ ਦਾ ਸਾਨੂੰ ਦੁੱਖ ਹੋ ਰਿਹਾ ਨਾ, ਇਹ ਗੱਲ ਸੁਣ ਕੇ ਤੇਰਾ ਮਿਟ ਜਾਏਗਾ।
ਆਤਮ ਸਵੰ ਸੋ ਜੋਤ ਪ੍ਰਕਾਸ਼ਾ,
ਸਵੈ ਜਿਹੜਾ ਆਤਮਾ ਆ ਇਹ ਜੋਤ ਆ, ਇਹੀ ਅਕਾਲ ਪੁਰਖੇ ਆ। ਗੁਰਬਾਣੀ ਵਿਚ ਅਸੀਂ ਰੋਜ ਸੁਣਦੇ ਆ ਆਸਾ ਦੀ ਵਾਰ ਦੇ ਛੇਵੇਂ ਸਲੋਕ ਦਾ ਇਹ ਸ਼ਬਦ ਆ, ਮੁਸਲਮਾਨਾ ਸਿਫਤ ਸਰਈਅਤ ਪੜ ਪੜ ਕਰੇ ਵਿਚਾਰ, ਬੰਦੇ ਸੇਜ ਪਵੈ ਵਿਚ ਬੰਦੀ, ਦੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹੈ, ਦਰਸ਼ਨ ਰੂਪ ਅਪਾਰ ਤੀਰਥ ਨਾਵੈ ਹਰਚਾ, ਪੂਜਾ ਗਰਵਾਸ ਬਹਿਕਾਰ, ਜੋਗੀ ਸੁਨ ਧਿਆਵਨ ਜੇਤਿਆ ਲੱਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਆ ਦੇਖਣ ਨੂੰ ਜਿਹੜਾ ਸਰੀਰ ਹੈਗਾ ਨਾ ਮਨੁੱਖਾ ਦੇ, ਇਹਦੇ ਅੰਦਰ ਛੋਟੀ ਜਿਹੀ ਮੂਰਤੀ ਅਕਾਲ ਪੁਰਖ ਦੀ ਆਪ ਬੈਠਾ ਹੋਇਆ, ਸੂਖਮ ਹੁੰਦਾ ਛੋਟਾ, ਛੋਟੀ ਜਿਹੀ ਮੂਰਤੀ, ਸੂਖਮ ਮੂਰਤ ਉਹਦਾ ਨਾਮ ਹੈ ਨਿਰੰਜਨ, ਨਿਰੰਜਨ ਦਾ ਮਤਲਬ ਅਕਾਲ ਪੁਰਖ, ਉਹ ਬੈਠਾ ਹੋਇਆ, ਉਹ ਹੀ ਵੇਖ ਰਿਹਾ, ਉਹ ਹੀ ਬੋਲ ਰਿਹਾ, ਬੋਲਣ ਹਰ ਪਰਮ ਗੁਰੇ। ਜਦੋਂ ਇਹ ਅਸਲੀ ਗੱਲ ਦਾ ਪਤਾ ਲੱਗ ਜਾਏਗਾ, ਅੱਜ ਹੀ ਡਰ ਖਤਮ ਹੋ ਜਾਏਗਾ ਜੰਮਣ ਦਾ ਮਰਨ ਦਾ, ਤੇ ਫਿਰ ਇਸ ਉਹ ਜਾਣਨਾ ਚਾਹੁੰਦਾ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹ ਬਚਨ ਕਰ ਦਿੱਤਾ।
ਰਾਗ ਦਵੈਸ਼ ਤੇ ਬਿਨ ਅਭਿਨਾਸ਼ਾ,
ਰਾਗ ਪਿਆਰ ਹੁੰਦਾ, ਦਵੈਸ਼ ਈਰਖਾ ਹੁੰਦੀ ਹੈ, ਲੜਾਈ ਝਗੜਾ ਹੁੰਦਾ, ਇਹਨਾਂ ਦਾ ਫਿਰ ਨਾਸ ਹੋ ਜਾਏਗਾ ਦੋਨਾਂ ਦਾ।
ਹਰਖ ਸ਼ੋਕ ਜਿਸ ਮਾਹਿ ਨ ਲੇਸ਼ਾ,
ਉਸ ਅਕਾਲ ਪੁਰਖ ਨੂੰ ਨਾ ਕਿਸੇ ਨਾਲ ਖੁਸ਼ੀ ਹੁੰਦੀ ਆ, ਨਾ ਕਿਸੇ ਦੇ ਨਾਲ ਉਹਨੂੰ ਦੁੱਖ ਹੁੰਦਾ, ਇਸ ਆਤਮਕ ਨੂੰ, ਇਸ ਨਾਮ, ਇਸ ਨਿਰੰਜਨ ਪੁਰਖ ਨੂੰ ਇਹਨੂੰ ਲੇਸ਼ ਮਾਤਰ ਵੀ ਦੁੱਖ ਨੀ ਹੁੰਦਾ, ਥੋੜਾ ਜਿਹਾ ਵੀ ਇਹਨੂੰ ਖੁਸ਼ੀ ਵੀ ਨੀ ਹੁੰਦੀ, ਕਿਸੇ ਦੀ ਮਰਜ਼ੀ ਦੀ ਦੁੱਖ ਵੀ ਨੀ ਹੁੰਦਾ, ਇਹ ਹਰ ਵੇਲੇ ਪਰਮ ਆਨੰਦ ਵਿਚ ਰਹਿੰਦਾ।
ਜਨਮ ਮਰਨ ਕੋ ਨਹੀਂ ਕਲੇਸ਼ਾ,
ਇਹ ਭਾਵੇਂ ਮਨੁੱਖਾ ਦੇਹੀ ਦੇ ਅੰਦਰ ਬਹਿਲਵੇ ਤੇ ਭਾਵੇਂ ਇਹ ਦੇਹੀ ਚੋਂ ਬਾਹਰ ਰਹਿਵੇ, ਇਹਨੂੰ ਨਾ ਮਰਨ ਦਾ ਦੁੱਖ ਆ, ਨਾ ਇਹਨੂੰ ਜੰਮਣ ਦਾ ਦੁੱਖ ਆ।
ਘਨਾ ਆਨੰਦ ਪੂਰਨ ਇੱਕ ਸਾਰ,
ਹਰ ਵੇਲੇ ਆਤਮਾ ਜਿਹੜਾ ਆ ਇਹ ਆਨੰਦ ਵਿਚ ਰਹਿੰਦਾ ਆ। ਜਿਹੜਾ ਬੰਦਾ ਆਤਮਾ ਦੇ ਨਾਲ ਜੁੜਦਾ ਨਾ, ਬਾਹਰੋਂ ਬਿਰਤੀਆਂ ਨੂੰ ਰੋਕ ਕੇ ਆਤਮਾ ਦੇ ਰਸ ਵਿੱਚ, ਆਤਮਾ ਦੇ ਰੰਗ ਵਿੱਚ ਪਹੁੰਚ ਜਾਂਦਾ, ਆਤਮਾ ਨਾਲ ਜੁੜਦਾ, ਉਹ ਫਿਰ ਸੁਖੀ ਹੋ ਜਾਂਦਾ, ਉਹ ਸਦਾ ਵਾਸਤੇ ਸੁਖੀ ਹੋ ਜਾਂਦਾ।
ਇਸ ਪ੍ਰਕਾਰ ਆਤਮ ਨਿਰਧਾਰ,
ਸੱਚੇ ਪਾਤਸ਼ਾਹ ਹੁਕਮ ਕਰ ਦਿੱਤਾ ਤੁਸੀਂ ਆਤਮਾ ਦੇ ਵਿੱਚ ਲੀਨ ਹੋ ਕੇ ਆਤਮਾ ਦਾ ਆਨੰਦ ਮਾਣੋ। ਆਤਮਾ ਅਮਰ ਆ, ਇਹ ਕਦੀ ਨਹੀਂ ਮਰਦਾ, ਕਦੀ ਨਹੀਂ ਜੰਮਦਾ।
ਜਾਗ੍ਰਤ ਸੁਪਨ ਸਖੋ ਪਤਿ ਤੀਨੋ,
ਤਿੰਨੇ ਇਹਨੂੰ ਏਦਾਂ ਦੇ ਆ ਕੇ ਜਿਵੇਂ ਕੋਈ ਆ ਸੂਟ ਪਾ ਲਿਆ, ਹੁਣ ਦੂਜਾ ਪਾ ਲਿਆ, ਹੁਣ ਤੀਜਾ ਪਾ ਲਿਆ, ਜਦੋਂ ਮਰਜ਼ੀ ਲਾ ਦੋ, ਜਦੋਂ ਮਰਜ਼ੀ ਪਾ ਲਓ। ਭਾਵੇਂ ਜਾਗਦੇ ਆ ਤੇ ਏਦਾਂ ਲੱਗਦਾ ਕਿ ਹੁਣ ਆ ਚੋਲਾ ਪਾਇਆ ਹੋਇਆ, ਬਥੇਰੇ ਲੋਕ ਬੈਠੇ ਨੇ ਸਾਹਮਣੇ, ਸੁਪਨਾ ਆ ਭਾਵੇਂ, ਤੇ ਉਦੋਂ ਜਿਹੜੀ ਅਵਸਥਾ ਦਿਖਦੀ ਹੈ ਉਹ ਇੱਕ ਹੋਰ ਰੂਪ ਦਿਸਦਾ। ਇਸੇ ਤਰੀਕੇ ਨਾਲ ਤਿੰਨੇ ਅਵਸਥਾ ਨੇ, ਇੱਕ ਆਤਮਾ ਇਕੱਲਾ, ਇੱਕ ਸੁਪਨੇ ਵਿੱਚ ਆ, ਇੱਕ ਮਨੁੱਖਾ ਦੇਹੀ ਵਿੱਚ ਆ। ਇਹ ਤਿੰਨੇ ਅਵਸਥਾ ਦੇ ਵਿੱਚ ਏਦਾਂ ਆ ਕਿ ਵੱਖਰੇ ਵੱਖਰੇ ਕੱਪੜੇ ਪਾਏ ਹੋਏ ਆ, ਲਾ ਦਿੱਤੇ ਆ, ਹੁਣ ਆਪਾਂ ਸੁਖੀ ਹੋ ਗਏ ਆ।
ਇਨਕੋ ਨੀਕੇ ਸਾਖੀ ਚੀਨੋ,
ਜਿਹੜਾ ਬੰਦਾ ਇਹਨਾਂ ਨੂੰ ਜਾਣ ਲੈਂਦਾ, ਸਾਖੀ ਤੋਂ ਭਾਵ ਸੱਚ ਸਮਝਦਾ, ਜਿਹੜਾ ਜਿਹੜਾ ਆਤਮਾ ਨੂੰ ਸੱਚ ਸਮਝਦਾ ਜਾਣ ਲੈਂਦਾ ਨਾ ਉਹ ਸੁਖੀ ਹੋ ਜਾਂਦਾ।
ਸਦਾ ਅਲੇਪਾ ਸਭ ਤੇ ਨਿਆਰੋ,
ਅਲੇਪ ਲੇਪ ਨਹੀਂ ਲੱਗਦਾ, ਲਿਬੜਦਾ ਨਹੀਂ ਹੈ ਉਹਨੂੰ, ਇਹ ਨਹੀਂ ਹੁੰਦਾ। ਮਿੱਟੀ ਸਰੀਰ ਤੇ ਮਿੱਟੀ ਆ, ਉਹ ਜਦੋਂ ਮਰਜ਼ੀ ਉਹਦਾ ਭਾਂਡਾ ਬਣਾ ਲਓ। ਬੱਚੇ ਨਿੱਕੇ ਨਿੱਕੇ ਘਰ ਬਣਾਉਂਦੇ ਵੇਖੇ, ਪੈਰਾਂ ਦੇ ਨਾਲ ਉਹ ਉੱਤੇ ਰੇਤਾ ਗਿੱਲੀ ਗਿੱਲੀ ਥੱਪ ਕੇ ਘਰ ਬਣਾ ਲੈਂਦੇ, ਛੋਟੇ ਛੋਟੇ ਘਰ। ਉਹ ਬੜੇ ਖੁਸ਼ ਹੁੰਦੇ, ਦੂਜਾ ਕੋਈ ਢਾਬੇ ਤੇ ਬੜਾ ਦੁੱਖ ਹੁੰਦਾ। ਪਰ ਜਦੋਂ ਉਹਨਾਂ ਦਾ ਆਪਣਾ ਮਨ ਅੱਕ ਜਾਂਦਾ ਤੇ ਮਾਰ ਕੇ ਪੈਰ, ਤੇ ਫਿਰ ਉਹ ਢਾ ਦਿੰਦੇ, ਉਹਨਾਂ ਨੂੰ ਕੋਈ ਵੀ ਦੁੱਖ ਨਹੀਂ ਹੁੰਦਾ। ਇਸੇ ਤਰੀਕੇ ਨਾਲ ਜਿਹੜਾ ਬੰਦਾ ਆਤਮਾ ਦੇ ਰਸ ਵਿੱਚ ਲੀਨ ਹੋ ਜਾਂਦਾ, ਉਹਦਾ ਸਰੀਰ ਜਦੋਂ ਮਰਜ਼ੀ ਟੁੱਟ ਜਾਏ, ਜਦੋਂ ਮਰਜ਼ੀ ਨਵਾਂ ਮਿਲ ਜਾਏ, ਇਹਨਾਂ ਚੀਜ਼ਾਂ ਦਾ ਉਹਨੂੰ ਫਿਰ ਕੋਈ ਦੁੱਖ ਨਹੀਂ ਹੁੰਦਾ, ਕਿਉਂਕਿ ਆਤਮਾ ਦੇ ਆਨੰਦ ਵਿੱਚ ਉਹ ਲੀਨ ਰਹਿੰਦਾ ਹਰ ਵੇਲੇ।
ਐਸੋ ਆਪਣੋ ਰੂਪ ਨਿਹਾਰਾ,
ਤੂੰ ਜਾਣ ਲਾ ਤੇਰਾ ਇਹ ਰੂਪ ਆ ਏ।
ਕਲਪਤ ਸੰਗ ਉਪਾਦ ਸੋ,
ਇਹ ਸਾਰੀ ਕਲਪਨਾ ਹੈ ਜਿੱਥੋਂ ਉਪਾਦ ਪੈਦਾ ਹੋ ਰਿਹਾ ਕਿ ਆਹ ਵੀ ਮੇਰਾ, ਆਹ ਵੀ ਮੇਰਾ। ਮਾਇਆ ਮਮਤਾ, ਮਮਤਾ ਦਾ ਦੁੱਖ ਆ, ਜਿਹਨੂੰ ਆਪਣਾ ਸਮਝਦਾ, ਜਦੋਂ ਉਹ ਚੀਜ਼ ਜਲੀ ਚਲੀ ਜਾਂਦੀ ਹੈ, ਸੜ ਜਾਂਦੀ ਹੈ, ਟੁੱਟ ਜਾਂਦੀ ਹੈ, ਗਵਾ ਜਾਂਦੀ ਹੈ, ਫਿਰ ਇਹਨੂੰ ਦੁੱਖ ਹੁੰਦਾ। ਤੇ ਜਦੋਂ ਇਹ ਆਪਣਾ ਕੁਛ ਨਾ ਸਮਝੇ, ਹੈ ਤੇਰਾ ਆਪਣਾ ਕੁਛ ਨਹੀਂ ਹੈ, ਮਨ ਤੂੰ ਜੋਤ ਸਰੂਪ ਹੈ, ਤੇ ਤੇਰਾ ਆਪਣਾ ਸੰਸਾਰ ਵਿੱਚ ਕੁਛ ਨਹੀਂ ਹੈ, ਤੇਰਾ ਆਪਣਾ ਸਰੀਰ ਵੀ ਨਹੀਂ ਹੈ, ਆਪਣ ਤਨ ਨਹੀਂ, ਜਾ ਕੋ ਗਰਬਾ, ਰਾਜ ਮਿਲਕ ਆਪਣ ਨਹੀਂ, ਦਰਬਾ ਆਪਣ ਨਹੀਂ, ਕਾ ਕੋ ਲਪਟਾਇਓ, ਇਹ ਤੇਰਾ ਆਪਣਾ ਨਹੀਂ, ਫਿਰ ਕਿਉਂ ਲਪਟਾ ਰਿਹਾ। ਆਪਣ ਨਾਮ ਸਤਿਗੁਰ ਦੇ ਪਾਇਓ, ਨਾਮ ਜਪੇਗਾ ਉਹ ਤੈਨੂੰ ਸੁਖ ਵਾਲੇ ਥਾਂ ਤੇ ਲੈ ਜਾਏਗਾ, ਨਾਮ ਤੇਰੇ ਤੇ ਸ਼ਾਮ ਵੀ ਕਰੇਗਾ, ਨਾਮ ਤੇਰੇ ਦੁਆਲੇ ਦੁਆਲੇ ਚੌਕ ਦੁਆਲੇ ਦੁਆਲੇ ਕਾਰ ਵੀ ਕੱਢ ਲਏਗਾ, ਨਾਮ ਤੇਰੇ ਵਾਸਤੇ ਭੋਜਨ ਬਣ ਕੇ ਵੀ ਆਏਗਾ, ਰਿੱਧੀਆਂ ਸਿੱਧੀਆਂ ਸਭ ਬਰਕਤਾਂ ਸਭ ਫਲ ਸਭ ਸੁਖ ਨਾਮ ਕਰਕੇ ਮਿਲਦੇ ਆ, ਤੇ ਨਾਮ ਜਪਣ ਵਾਲੇ ਦੇ ਵਾਲੇ ਨੂੰ ਕੋਈ ਕਮੀ ਨਹੀਂ ਰਹਿੰਦੀ, ਰਾਜ ਵਰਗੇ ਸੁਖ ਸਭ ਨਿੱਧੀਆਂ ਉਹਦੇ ਹਾਜ਼ਰ ਰਹਿੰਦੀਆਂ। ਜਿਸ ਨਾਮ ਰਿੱਧ ਸੋਈ ਵੱਡ ਰਾਜਾ, ਵੱਡਾ ਰਾਜਾ, ਜਿਸ ਨਾਮ ਰਿੱਧ ਤਿਸ ਪੂਰੇ ਕਾਜਾ, ਜਿਸ ਨਾਮ ਰਿੱਧ ਤਿਸ ਕੋਟ ਧਨ ਪਾਏ, ਤੇ ਨਾਮ ਬਿਨਾਂ ਜਨਮ ਬਿਰਥਾ ਜਾਏ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤਨਾ ਪਤਨਾ ਆਦਰੋ ਧਿਆਨ ਪ੍ਰਮਿੰਨਾ, ਰਾਜਾ ਸਗਲੀ ਸ੍ਰਿਸ਼ਟਿਕਾ ਹਰ ਨਾਮ ਮਨ ਭਿੰਨਾ। ਉਹ ਬੰਦਾ ਰਾਜਾ ਜਿਹੜਾ ਨਾਮ ਦੇ ਰਸ ਵਿੱਚ ਭਿੱਜ ਜਾਏ, ਰਸ ਨਾਲ ਨਾਮ ਦੇ ਰਸ ਨਾਲ ਰਸਿਆ ਜਾਏ, ਉਹ ਰਾਜਾ। ਉਰੇ ਉਰੇ ਜਿਹੜੇ ਨੇ ਇਹ ਦੁਖੀ ਹੁੰਦੇ ਨੇ, ਜਦੋਂ ਉੱਥੇ ਪਹੁੰਚ ਜਾਂਦੇ ਫਿਰ ਸੁੱਖ ਆ, ਇਹ ਰਸ ਛੱਡੇ ਉਹ ਰਸ ਆਵਾ, ਇੱਥੇ ਕਿ ਫਸੇ ਹਾਂ ਆਪਾਂ, ਇਹ ਰਸ ਛੱਡਦੇ ਨਹੀਂ ਹਾਂ, ਉਹ ਰਸ ਆਉਂਦਾ ਨਹੀਂ ਹੈ, ਇੱਥੇ ਕੀ ਬੈਠੇ ਹਾਂ, ਇਹ ਰਸ ਛੱਡਦੇ ਨਹੀਂ ਹਾਂ, ਉਹ ਰਸ ਆਉਂਦਾ ਨਹੀਂ, ਯਤਨ ਭਾਵੇਂ ਹੋ ਰਿਹਾ। ਪਰ ਜਿਹੜੇ ਜਿਹੜੇ ਇਹ ਰਸ ਛੱਡ ਦੇਣਗੇ, ਸੱਚੇ ਪਾਤਸ਼ਾਹ ਕਹਿੰਦੇ ਕੰਨਾਂ ਦਾ ਰਸ ਵੀ ਜਾਏ, ਅੱਖਾਂ ਦੇ ਦੇਖਣ ਦਾ ਵੀ ਰਸ ਜਾਏ, ਜ਼ੁਬਾਨ ਦੇ ਚਸਕੇ ਦਾ ਜੋ ਆਪਾਂ ਇੱਧਰ ਦੀ ਉਹਦੇ ਚੀਜ਼ਾਂ ਖਾ ਕੇ ਲੈਂਦੇ, ਇਹ ਵੀ ਜਾਏ। ਸਾਦਾ ਭੋਜਨ ਛਕ ਲਓ, ਸ਼ਾਂਤ ਸਰੂਪ ਹੋ ਕੇ ਬੈਠੋ, ਇਹ ਸਾਰੇ ਸੁੱਖ ਛੱਡ ਕੇ ਨਾਮ ਜਪਣ ਦਾ ਜਦੋਂ ਸਵਾਦ ਲਵਾਂਗੇ, ਵਾਰ ਵਾਰ ਸਵਾਦ ਲਵਾਂਗੇ, ਫਿਰ ਉਹ ਆ ਜਾਏਗਾ, ਉਹ ਸਵਾਦ ਜਿਹੜਾ ਆ ਉਹ ਆਤਮਕ ਰਸਤਾ ਤੋਂ ਸਾਨੂੰ ਲੈ ਜਾਏਗਾ, ਉਹ ਰਸਤਾ ਫਿਰ ਖੁੱਲ ਜਾਏਗਾ। ਇੱਧਰ ਨੂੰ ਸੱਚੇ ਪਾਤਸ਼ਾਹ ਸਾਨੂੰ ਤੋਰਨਾ ਚਾਹੁੰਦੇ ਆ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ।
ਭਇਓ ਸੋ ਅਸ ਵਿਦ ਜਾਨ,
ਇਹ ਵਿਧੀ ਦੇ ਨਾਲ ਸਾਰੇ ਸੁੱਖ ਹੋ ਜਾਣਗੇ, ਤੂੰ ਮੇਰੀ ਗੱਲ ਨੂੰ ਸੱਚ ਕਰਕੇ ਜਾ।
ਜਪਾ ਪ੍ਰਸੂਨ ਸੋ ਫਟਕ ਕੋ, ਅਰੁਣ ਹੋਤ ਤਿਉ ਮਾਨ।
ਜਿਨ੍ਹਾਂ ਨੇ ਨਾਮ ਜਪਿਆ ਨਾ, ਤੇ ਜੇ ਉਹ ਇਸ ਤਰ੍ਹਾਂ ਹੁੰਦਾ ਕਿ ਜਦੋਂ ਲਾਲ ਇੱਧਰ ਸੂਰਜ ਚੜਨ ਲੱਗਦਾ ਤੇ ਲਾਲ ਰੰਗ ਹੋ ਜਾਂਦਾ, ਲਾਲ ਰੰਗ ਹੋ ਜਾਂਦਾ। ਬੱਚਾ ਜਦੋਂ ਜਨਮ ਲੈਣ ਲੱਗਦਾ ਨਾ, ਤੇ ਉਹਨੂੰ ਫਿਰ ਬੜੀਆਂ ਸਾਰੀਆਂ ਉਮੀਦਾਂ ਜਾਗਦੀਆਂ ਨੇ। ਜਿਹੜੇ ਨਾਮ ਜਪਦੇ ਨੇ, ਜਦੋਂ ਨਾਮ ਦਾ ਰਸ ਆਉਣ ਲੱਗਦਾ ਨਾ, ਫਿਰ ਉਹਨਾਂ ਨੂੰ ਚਾਅ ਚੜਦਾ, ਉਹਨਾਂ ਦਾ ਜੀ ਕਰਦਾ ਕਿ ਇੱਧਰ ਨੂੰ ਤੁਰੀਏ, ਹੋਰ ਰਸ ਆਵੇ, ਹੁਣ ਬਣ ਚੱਲੀ ਆ ਗੱਲ।
ਪੰਚੀ ਕਰਨ ਪੰਚ ਤਤ ਜੋਈ, ਅੰਤਹ ਕਰਨ ਉਪਾਏ ਸੋਈ।
ਇਹ ਅੰਤਹ ਕਰਨ ਦੀਆਂ ਵਿਧੀਆਂ ਇੰਦਰੀਆਂ ਦੱਸੀਆਂ ਹੋਈਆਂ, ਕੋਈ 17 ਇੰਦਰੀਆਂ ਦੱਸਦੇ ਆ, ਕੋਈ 5 ਦੱਸਦੇ ਆ, ਕੋਈ ਗਿਆਨ ਇੰਦਰੀਆਂ ਮਿਲਾ ਕੇ ਤੇ ਏਦਾਂ ਕੋਈ 25 ਦੱਸਦੇ ਆ, ਇਹ ਅੰਤਹ ਕਰਨ ਦੀ ਗੱਲ ਆ। ਸੱਚੇ ਪਾਤਸ਼ਾਹ ਇਹ ਦੱਸਦੇ ਪਏ ਨੇ ਕਿ ਇਹ ਤੈਨੂੰ ਸੁਨੇਹਾ ਦੇਣ ਵਾਲੀਆਂ ਨੇ, ਆਤਮਾ ਨੂੰ ਦੱਸਣ ਵਾਲੀਆਂ ਨੇ, ਮਹਿਸੂਸ ਕਰਾਉਣ ਵਾਲੀਆਂ ਨੇ ਕਿ ਸੰਸਾਰ ਇਹ ਜਿਹੜਾ ਇਹ ਦੁੱਖਾਂ ਦੀ ਖਾਣ ਆ।
ਚਤੁਰਬ੍ਰਿਤੀ ਹੈ ਤਾਂ ਹੀ ਮਝਾਰਾ।
ਜਦੋਂ ਬੰਦਾ ਚਤੁਰਬ੍ਰਿਤੀ ਵਿੱਚ ਹੋ ਗਿਆ ਉਹਦੇ ਵਿੱਚ ਬਹਿੰਦਾ ਨਾ ਤਾਂ ਫਿਰ ਇਹਨੂੰ ਦੁੱਖ ਸੋ ਮਹਿਸੂਸ ਹੁੰਦੇ ਆ। ਜਦੋਂ ਇਹ ਕੰਨ ਬੰਦ ਕਰ ਲਏਗਾ, ਅੱਖਾਂ ਬੰਦ ਕਰ ਲਏਗਾ, ਇੱਕ ਰਸ ਵਿੱਚ ਰਹਿ ਜਾਏਗਾ, ਇਹ ਗਿਆਨ ਇੰਦਰੀਆਂ ਫਿਰ ਕੰਮ ਛੱਡ ਦੇਣਗੀਆਂ, ਇਹਨੂੰ ਫਿਰ ਦੁੱਖ ਸੁੱਖ ਨਹੀਂ ਮਹਿਸੂਸ ਹੋਏਗਾ।
ਤਾਂ ਤੇ ਹੋਏ ਸੋ ਚਾਰ ਪ੍ਰਕਾਰਾ।
ਸੱਚੇ ਪਾਤਸ਼ਾਹ ਕਹਿੰਦੇ ਨੇ ਚਾਰ ਪ੍ਰਕਾਰ ਦਾ ਇਹ ਸੁਨੇਹਾ ਮਿਲਦਾ ਆ ਤੇ ਉਹਦੇ ਕਰਕੇ ਇਹਦਾ ਜੀ ਕਰਦਾ ਵੇਖਣ ਨੂੰ, ਸੁਣਨ ਨੂੰ, ਬੋਲਣ ਨੂੰ, ਕੁਛ ਕਰਨ ਨੂੰ। ਤੇ ਜੇ ਇਹ ਆਤਮਾ ਦੇ ਵਿੱਚ ਲੀਨ ਰਵੇ, ਨਾ ਇਹਨਾਂ ਦੀ ਗੱਲ ਸੁਣੇ, ਤੇ ਫਿਰ ਇਹ ਅੱਜ ਹੀ ਸੁਖੀ ਆ।
ਮਨ ਬੁੱਧੀ ਚਿੱਤ ਅਹੰਕਾਰ ਤਿਹ ਨਾਮਾ।
ਇਹ ਸੁਨੇਹਾ ਦੇਣ ਵਾਲੇ ਇੱਕ ਮਨ ਆ, ਇੱਕ ਬੁੱਧੀ ਆ, ਇੱਕ ਚਿੱਤ ਆ ਤੇ ਇੱਕ ਅਹੰਕਾਰ ਆ। ਇਹ ਚਾਰੇ ਹੀ ਇਹਨੂੰ ਪ੍ਰੇਰਨਾ ਦਿੰਦੇ ਆ, ਆਹ ਕਰ ਲਾ ਉਹ ਕਰ ਲਾ, ਜਿਹਦੇ ਵੀ ਆਖੇ ਲੱਗ ਗਿਆ ਤੇ ਉਹਦਾ ਫਿਰ ਇਹਨੂੰ ਇਲਜ਼ਾਮ ਭੋਗਣਾ ਪਏਗਾ।
ਤਿੰਨ ਤੇ ਪਰ ਲੱਖ ਆਤਮ ਰਾਮ।
ਇਹਨਾਂ ਤੋਂ ਪਰੇ, ਇਹਨਾਂ ਨੂੰ ਇਹਨਾਂ ਦੀ ਗੱਲ ਨਾ ਸੁਣੇ, ਨਾ ਮਨ ਦੀ, ਨਾ ਬੁੱਧੀ ਦੀ, ਨਾ ਚਿੱਤ ਦੀ, ਨਾ ਅਹੰਕਾਰ ਦੀ, ਇਹਨਾਂ ਸਾਰਿਆਂ ਨੂੰ ਪਰੇ ਰੱਖ ਕੇ ਤੇ ਫੇਰ ਜਦੋਂ ਬੰਦਾ ਬਹਿੰਦਾ ਨਾਮ ਜਪਣ, ਉਹ ਫਿਰ ਮਨ ਦੇ ਆਤਮਾ ਦੇ ਸੁੱਖ ਵਿੱਚ ਲੀਨ ਹੋ ਜਾਂਦਾ ਤੇ ਹੋਏਗਾ। ਤਾਂ ਸੱਚੇ ਪਾਸੇ ਕਹਿੰਦੇ ਸਾਰੀਆਂ ਗੱਲਾਂ ਭੁੱਲ ਕੇ ਤੇ ਤੁਸੀਂ ਸਵਰਾਂ ਦੀ ਮੂਰਤੀ ਹਿਰਦੇ ਵਸਾ ਕੇ ਫਿਰ ਨਾਮ ਜਪਿਆ ਕਰੋ ਤੇ ਜਿਹੜੇ ਇਸ ਤਰ੍ਹਾਂ ਕਰਨਗੇ ਉਹ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰਦੇ ਧਰਦੇ ਉਹ ਓਦਾਂ ਦੇ ਸਤਿਗੁਰੂ ਵਰਗੇ ਹੀ, ਸਤਿਗੁਰੂ ਦੇ ਨਾਲ ਹੀ ਰਹਿ ਜਾਣਗੇ, ਓਦਾਂ ਦੇ ਹੋ ਜਾਣਗੇ। ਇੰਨਾ ਕੁਛ ਕਹਿ ਕੇ ਖਿਮਾ ਮੰਗਦੇ ਹਾਂ, ਬੋਲਦਾ ਵਾਧਾ ਘਾਟਾ ਹੋ ਗਿਆ ਹੋਇਆ ਤੇ ਮਾਫ਼ ਕਰਨਾ, ਰਸਨਾ ਸਾਰੇ ਪਵਿੱਤਰ ਕਰੀਏ। ਸਭ ਕਹੋ ਧੰਨ ਸਤਿਗੁਰੂ ਜਗਦੀਸ਼ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ।